श्री वाहे गुरु साहिब जीओ, चक्र चिहन अर वर्ण जात अर पात नहन जिह, रूप रंग हर रेख पेख को कह ना सकत केह, अचल मूर्त अनुभव प्रकाश अमितोज कहिजै, कोट इंद्र इंद्राण साहि साहान गणिजै, त्रिभुवन महीप सुर नर असुर नेत नेत वन तृण कहत, त्वे सर्व नाम कथै कवन कर्म नाम वर्णत सुमत, याही काज तरा हम जन्मं समझिल हो साधु सब मनमं, धर्म चलावन संत उबारण दुष्ट सबन को मूल उपारण, खड़ग केत मैं शरण तिहारी आप हाथ दे लेहो उबारी, सर्ब ठार मोह हो सहाई दुष्ट दोख ते लेहो बचाई, दसम कथा पगौत की पाखा करी बनाए, अवर वासना नाहे प्रभ धर्म जुद्ध के चाए, मुख ऊचरै शास्त्र खट पिंग गिरन चढ़ जाए, अंध लखै बदरो सुनै जो काल कृपा कराए, कहाँ बुद्ध प्रभ तुच्छ हमारी वर्ण सके महिमा जो तिहारी, हम न सखत कर सिफत तुम्हारी आप ले हो तुम कथा सुधारी, हम न सखत कर सिफत तुम्हारी आप ले हो तुम कथा सुधारी,
सत नाम श्री वाहे गुरु साहिब जी, अथ कब जन्म कथनम चौपाई मोर पित पूरब कियस पयाना, पांत पांत के तीरथ नाना, जब ही जात तिर बेणी पए पुन दान दिन करत बिताए, मोर पित पूरब कियस पयाना।
वाहे गुरु जी का खालसा, वाहे गुरु जी की फतेह। दीन दयाल गरीब नवाज सतगुरु श्री गुरु नानक देव सच्चे पातशाह जी महाराज, धन धन साहिब सतगुरु श्री गुरु गोबिंद सिंह साहिब जी महाराज, दसे गुरु साहिबाना जी दी आत्मक जोत जागदी जोत, चावर छतर सिंघासन तख्त दे मालक जुगो जुग अटल, बाणी के बोहित ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਬਹੁਤ ਹੀ ਵਡਭਾਗੀ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਨਿਤਨੇਮ ਦੀ ਮਰਿਆਦਾ ਅਨੁਸਾਰ ਗੁਰੂ ਮਹਾਰਾਜ ਜੀ ਦੀ ਧੁਰਕੀ ਬਾਣੀ ਸੋਦਾਰ ਰਹਿਰਾਜ ਸਾਹਿਬ ਜੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਸਿਮਰਨ ਕਰਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਜੋ ਆਪਾਂ ਕੁਝ ਦਿਨਾਂ ਤੋਂ ਸ੍ਰੀ ਬਚਿੱਤਰ ਨਾਟਕ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ ਉਹ ਦੋ ਤਿੰਨ ਦਿਨ ਸਮਾਗਮ ਹੋਣੇ ਕਰਕੇ ਆਪਾਂ ਨਹੀਂ ਕੀਤੀ ਸੀ। ਇਸੇ ਤਰ੍ਹਾਂ ਅੱਜ ਉਸ ਲੜੀ ਨੂੰ ਜੋੜਦਿਆਂ ਹੋਇਆਂ ਜੋ ਕੁਝ ਕਥਾ ਬਚਿੱਤਰ ਨਾਟਕ ਬਾਣੀ ਦੀ ਰਹਿੰਦੀ ਹੈ ਉਹ ਅੱਜ ਆਪਾਂ ਫਿਰ ਸਰਵਣ ਕਰ ਲਈ ਜੁੜ ਬੈਠੇ ਹਾਂ। ਜਿਵੇਂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਕਿ ਅਸਾਂ ਨੇ ਸਾਨੂੰ ਅਕਾਲ ਪੁਰਖ ਨੇ ਆਗਿਆ ਕੀਤੀ ਜਦੋਂ ਅਸਾਂ ਨੇ ਹੇਮਕੁੰਟ ਦੀ ਧਰਤੀ 'ਤੇ ਤਪ ਕੀਤਾ ਉਸ ਵੇਲੇ ਪਰਮੇਸ਼ੁਰ ਵਾਹਿਗੁਰੂ ਨੇ ਉਹਦੇ ਨਾਲ ਭੇਦ ਹੋਏ ਅਸੀਂ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਂਕਾਲ ਕਾਲ ਕਾ ਰਾਧੀ ਇਹ ਬਿਦ ਕਰ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਇਓ ਇੱਕ ਰੂਪ ਹੋ ਗਏ। ਇੱਧਰ ਮਾਤਾ ਪਿਤਾ ਜੀ ਨੇ ਤਪ ਕੀਤਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੁਜਰੀ ਜੀ ਨੇ ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ ਤੇ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਇਹ ਅਕਾਲ ਪੁਰਖ ਪ੍ਰਸੰਨ ਹੋਏ ਜਬ ਆਇਸ ਪ੍ਰਭ ਮੋਹਿ ਦੀਆ ਤਬ ਹਮ ਜਨਮ ਕਲੂ ਮਹਿ ਲੀਆ ਤਾਂ ਕਹਿੰਦੇ ਅਸਾਂ ਨੇ ਅਵਤਾਰ ਇਸ ਕਲਯੁੱਗ ਦੇ ਵਿੱਚ ਲਿਆ ਅਤੇ ਖਾਲਸਾ ਜੀ ਸਾਡੇ ਅਵਤਾਰ ਧਾਰਨ ਦਾ ਇਹੀ ਕਾਰਨ ਸੀ ਯਾਹੀ ਕਾਜ ਧਰਾਂ ਹਮ ਜਨਮੰਗ ਸਮਝ ਲਿਹੋ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਇਹੀ ਸਾਨੂੰ ਆਗਿਆ ਕੀਤੀ ਸੀ ਅਕਾਲ ਪੁਰਖ ਨੇ ਕਿ ਅਕਾਲੀ ਧਰਮ ਨੂੰ ਤੋਰਨਾ ਅੱਗੇ ਸੰਤਾਂ ਨੂੰ ਬਚਾਉਣਾ ਹੈ ਅਤੇ ਦੁਸ਼ਟਾਂ ਦਾ ਨਾਸ ਕਰਨਾ ਹੈ। ਅਕਾਲ ਪੁਰਖ ਨੇ ਕਿਹਾ ਸੀ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰਬੇ ਕੋ ਸਾਜਾ ਜਹਾਂ ਤਹਾਂ ਤੈ ਧਰਮ ਚਲਾਏ ਕਬੁੱਧ ਕਰਨ ਅਤੇ ਲੋਕ ਹਟਾਏ। ਵੀ ਜਿੱਥੇ ਕਿੱਥੇ ਵੀ ਜਾ ਕੇ ਤੁਸੀਂ ਧਰਮ ਨੂੰ ਚਲਾਉਣਾ ਹੈ ਅਤੇ ਜਿਹੜੇ ਕਬੁੱਧ ਖੋਟੀ ਬੁੱਧੀ ਵਾਲੇ ਰਾਜੇ ਮਹਾਰਾਜੇ ਹੋਰ ਲੋਕ ਹੋ ਚੁੱਕੇ ਹੈ ਰਾਜੇ ਸੀਹ ਮੁਕੱਦਮ ਕੁੱਤੇ ਜਾਏ ਬੈਠੇ ਜਗਾਇਣ ਸੁੱਤੇ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਇਸ ਤਰ੍ਹਾਂ ਤੁਸੀਂ ਅਵਤਾਰ ਲਓ ਅਤੇ ਦੁਸ਼ਟਾਂ ਦਾ ਨਾਸ ਕਰੋ ਦੁਸ਼ਟਾਂ ਜਿਹੜੇ ਧਰਮ ਦੇ ਵਿਰੋਧੀ ਲੋਕ ਉਹਨਾਂ ਦੀ ਹੋਂਦ ਖਤਮ ਕਰੋ। ਖਾਲਸਾ ਜੀ ਉਸ ਵੇਲੇ ਅਕਾਲ ਪੁਰਖ ਦੀ ਆਗਿਆ ਹੋਈ ਅਸਾਂ ਨੇ ਕਿਹਾ ਠੱਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਇਹ ਅਕਾਲ ਪੁਰਖ ਇਹ ਪੰਥ ਧਰਮ ਦੇ ਪਹਿਲਾਂ ਹੀ ਬੜੇ ਚੱਲੇ ਹੋਏ ਆ ਪਰ ਜਿਹੜੇ ਧਰਮ ਦੀ ਤੁਸੀਂ ਗੱਲ ਕਰਦੇ ਤਾਂ ਚੱਲੇਗਾ ਜੇ ਤੁਸੀਂ ਸਹਾਇਤਾ ਕਰੋ ਤੁਸੀਂ ਰੱਖਿਆ ਕਰੋ। ਅਤੇ ਮਹਾਰਾਜ ਜੀ ਦਾ ਰਹਿਰਾਸ ਚ ਬਾਣੀ ਚਾਹੁੰਦਾ ਹੈ ਮਹਾਂਕਾਲ ਰਖਵਾਰ ਹਮਾਰੋ ਮਹਾਂ ਲੋਹ ਮੈਂ ਕਿੰਕਰ ਥਾਰੋ अपना जान मुझै परत परिया, चुन चुन सत्र हमारे मरिया, देख देग जग मैं दो चलै, राख आप मह और न दलै। सच्चा पाशाह आ भी रखो, होर कोई दल मल ना सके, ते देग लंगर भी चले ते तेग भी चले, कला लंगर ही ना चले। जिवें सतगुरु जी ने आशीर्वाद दे सन, ते गुरु साहिब जी का जिवें गुरु तेग बहादुर साहब महाराज जी उन्होंने तप किया, सच्चे पातशाह जी का जिवें अवतार होया, वो कथा सतसंग जी अज दे इस अध्याय विचित्र नाटक च आ रही है, जो गुरु साहिब जी के अपने वचन हैं। जिवें भी कथा विचार आउंदी आपां सरवण करिए। कथा विचार सरवण कर तो पहला सच्चे पातशाह जी दे चरणा विच नवाओ सीस, उच्चारण करो जी सतनाम, श्री वाहे गुरु साहिब जी सतनाम, श्री वाहे गुरु साहिब जी
सतनाम, श्री वाहे गुरु साहिब जी। अथ कब जन्म कथनं चौपाई, मोर पित पूरब कियस पयाना।
अथ कहिए हुण, उपर छे अध्याय हो चुके हैं। अथ दा अर्थ हुंदा हुण, इस तों उपरंत, इस तों बाद, इस तों पश्चात, इस तों पिछे, सिद्धार्थ होना। ये हुण कब कहिए कवि, कवि कौन है? गुरु गोबिंद सिंह महाराज जी, जिन्हां दी अपनी रचना है। हुण गुरु गोबिंद सिंह महाराज कवि जी जन्म कथन, अपने अवतार, कि साडा अवतार किथे होया, किवें होया, किथे फिर अहीं चले गए, की कीता, ये सूत्र रूप विच छोटे जे चौपी छंद दे विच महाराज सूत्र रूप विच कथन कर रहे हन। चौपी छंद है,
मोर पित पूरब कियस पयाना।
इवें खालसा जी जिहड़े साडे पिता गुरु तेग बहादुर साहिब जी, तेग बहादुर सी किरिया करी ना किन्हूं आन, ऐसे गुरु तेग बहादुर महाराज जी ने जदों आनंदपुर साहिब इत्थे रहिंदिया रहिंदिया पूर्ब की यात्रा वास्ते जिहड़ा प्याना कीता, जो राजा सी बिशन सिंह उस दी रक्षा करन वास्ते, ते मोर पित साडे पिता जी ने जदों पूर्ब कहीए चढ़दे वल आनंदपुर साहिब तो चलना कीता,
भांत भांत के तीरथ नाना
जांदिया, फिर कंसी आदिक हरिद्वार इत्यादिक जिहड़े तरह तरह के तीर्थ सन, बहुत तीर्थां उपर इशनान कीते महाराज जी ने।
जब ही जात त्रिवेणी भए,
जदों ही सतगुरु जांदिया जांदिया त्रिवेणी विखे गए इलाहाबाद, जिथे प्रयागराज है, गंगा जमुना सरस्वती तिना नदियों का समेल है, वो त्रिवेणी है, संगम त्रिवेणी संगम प्रयागराज, जदों उत्थे महाराज पहुँचे हैं इलाहाबाद।
पुन्न दान दिन करत बिताए,
महाराज जी ने उत्थे पुन्न करदिया दान करदिया गुरु तेग बहादुर साहब जी ने सारे जिहड़े दिन बतीत किए, उत्थे छे महीने गुरु महाराज गुरु तेग बहादुर साहब जी रहे। धर्म विजय शास्त्र ग्रंथ से लिखा होया है, भाई दयाला, भाई सती राम, भाई मती दास, मामा कृपाल चंद, सतगुरु जी दे माता, माता नानकी जी छेवें पातशाह गुरु साहिब जी दे महल, माता गुजरी जी, इत्यादिक सिख संगत दा काफला, सारे सतगुरु जी नाल आनंदपुर साहिब हो गए सन। ते इलाहाबाद सच्चे पातशाह जी ने पड़ा कीता प्रयागराज ते, जो इत्थे पहुँचे है ਉਦੋਂ ਹੀ ਕਹਿੰਦੇ ਮਾਤਾ ਨਾਨਕੀ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ, ਇਹ ਉਹ ਫੁਰਨਾ ਮਨ 'ਚ ਆਇਆ ਹੈ ਕਿ ਜੋ ਗੁਰੂ ਮਹਾਰਾਜ ਪਤੀ ਜੀ ਨੇ ਬਚਨ ਕੀਤੇ ਸਨ ਉਹ ਹਜੇ ਤੱਕ ਵਾਪਰੇ ਨਹੀਂ ਹੈ, ਪੂਰੇ ਨਹੀਂ ਹੋਏ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਦਿਨ ਬੇਨਤੀ ਕੀਤੀ ਕਿ ਵੇਖੋ ਗੁਰੂ ਮਹਾਰਾਜ ਜੀ, ਕਿ ਪਿਤਾ ਤੁਹਾਡੇ ਗੁਰੂ ਜੀ ਦਾ ਫਰਮਾਨ ਸੀ, ਬਚਨ ਸੀ ਕਿ ਜਦੋਂ ਅਸਾਂ ਨੇ ਕਿਹਾ ਵੀ ਸਾਨੂੰ ਵੀ ਮਹਾਰਾਜ ਅਸੀਂ ਸੱਚਖੰਡ ਨਾਲ ਜਾਣਾ ਚਾਹੁੰਦੇ ਹਾਂ, ਤਾਂ ਉਹਨਾਂ ਕਿਹਾ ਸੀ ਕਿ ਦੇਖ ਨਾਨਕੀ, ਜਦੋਂ ਤੁਹਾਡੇ ਸਪੁੱਤਰ ਦੇ ਘਰ ਗਾਂ ਅੱਗੇ ਸਪੁੱਤਰ ਹੋਣਗੇ ਭਾਵ ਤੁਹਾਡੇ ਪੋਤਰੇ, ਉਹ ਬਹੁਤ ਕੌਤਕ ਕਰਨਗੇ, ਉਹਨਾਂ ਨੂੰ ਖਿਡਾ ਕੇ ਪੋਤਰੇ ਨੂੰ ਕੌਤਕ ਦੇ ਕੇ ਅਤੇ ਫਿਰ ਆਉਣਾ, ਇਹ ਬਚਨ ਕੀਤੇ ਸੀ। ਅਤੇ ਮਾਤਾ ਨਾਨਕੀ ਜੀ ਨੇ ਕਿਹਾ ਵੀ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ, ਹੁਣ ਉਹ ਤੁਹਾਨੂੰ ਵੇਖ ਲਓ ਵੀ 45 ਸਾਲ ਤੁਹਾਡੀ ਉਮਰ ਹੋ ਗਈ ਆ, ਕਿਉਂਕਿ 1621 ਦੇ ਬਿਕਰਮੀ ਈਸਵੀ ਦੇ ਵਿੱਚ 1678 ਬਿਕਰਮੀ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ, ਕਈ 1633 ਕਹੀ ਜਾਂਦੇ, ਉਹ ਗਲਤ ਹੈ। ਅਤੇ ਉਦੋਂ ਅਤੇ ਗੁਰੂ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ 10ਵੇਂ ਪਾਤਸ਼ਾਹ ਜੀ ਦਾ, ਉਦੋਂ 1723 ਬਿਕਰਮੀ ਸੰਮਤ ਸੀ, ਐਵੇਂ 45 ਸਾਲ ਸਨ ਹੋ ਗਏ, 33 ਸਾਲ ਬਾਅਦ ਨਹੀਂ ਮਹਾਰਾਜ ਹੋਏ, 45 ਸਾਲ ਹੋ ਗਏ। ਮਾਤਾ ਨਾਨਕੀ ਜੀ ਨੇ ਕਿਹਾ ਵੇਖੋ ਮਹਾਰਾਜ ਜੀ, 45 ਸਾਲ ਉਮਰ ਹੋ ਗਈ ਹੈ, ਪਿਤਾ ਗੁਰੂ ਤੁਹਾਡੇ ਦੇ ਬਚਨ ਸਨ ਵੀ ਪੋਤਰੇ ਨੂੰ ਖਿਡਾ ਕੇ ਆਉਣਾ, ਕੌਤਕ ਦੇਖ ਕੇ ਆਉਣਾ, ਅਤੇ ਹਜੇ ਤੱਕ ਕੋਈ ਇੱਛਾ ਪੂਰੀ ਨਹੀਂ ਹੋਈ। 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਮਾਤਾ ਜੀ, ਇਹ ਅਕਾਲ ਪੁਰਖ ਦੇ ਅਧੀਨ ਹੈ, ਉਹ ਕਰ ਸਕਦੇ ਸਭ ਕੁਝ, ਬਾਕੀ ਚਲੋ ਜੇ ਤੁਹਾਡੀ ਇੱਛਾ ਹੈ, ਜੇ ਤੁਸੀਂ ਆਪਣੀ ਕਾਮਨਾ ਪੂਰੀ ਕਰਨੀ ਚਾਹੁੰਦੇ ਹੋ ਤਾਂ ਫਿਰ ਧੁਰਕੀ ਬਾਣੀ ਦਾ ਅਖੰਡ ਪਾਠ ਸਾਹਿਬ ਕਰੋ ਇੱਕ। ਇਹ ਉੱਥੋਂ ਹੀ ਮਰਿਆਦਾ ਚੱਲੀ ਸ਼੍ਰੀ ਅਖੰਡ ਪਾਠ ਸਾਹਿਬ ਦੀ, 6ਵੇਂ ਪਾਤਸ਼ਾਹ ਜੀ ਤੋਂ ਸਹਿਜ ਪਾਠ ਸ਼੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਲਾਈ ਹੈ। ਕਈ ਕਹਿੰਦੇ ਜੀ ਬਾਅਦ ਚੱਲੀ ਹੈ, ਪਹਿਲਾਂ ਤਾਂ ਸਹਿਜ ਪਾਠ ਹੀ ਹੁੰਦੇ ਸਨ, ਇਹ ਤਾਂ ਖਾਲਸੇ ਨੇ ਚਲਾਈ, ਨਹੀਂ ਖਾਲਸੇ ਨੇ ਨਹੀਂ ਚਲਾਈ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਰਿਆਦਾ ਚਲਾਈ ਅਖੰਡ ਪਾਠ ਸਾਹਿਬ ਦੀ। ਮਨੁੱਖ ਦੀ ਵਿਚਾਰੀ ਜੀ ਕੀ ਨਹੀਂ ਮੱਤ ਹੈ ਕਿ ਉਹ ਆਪਣੇ ਆਪ ਕੋਈ ਨਾ ਕੋਈ ਨਵਾਂ ਖੜਾ ਕਰ ਲਏ ਕੰਮ, ਇਹ ਤਾਂ ਗੁਰੂ ਸਾਹਿਬ ਹੀ ਤੁਰ ਕੇ ਜੋ ਗਏ ਮਰਿਆਦਾ ਉਹੀ ਚੱਲ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਮਾਤਾ ਜੀ, ਫਿਰ ਰਲ ਮਿਲ ਕੇ ਸਾਰੇ ਪਾਠ ਕਰੋ ਸਹਿਜ ਪਾਠ। ਸਿੰਘਾਂ ਨੇ ਭਾਈ ਮਤੀ ਦਾਸ ਹੋਣਾ ਨੇ, ਭਾਈ ਦਿਆਲਾ ਜੀ ਨੇ, ਭਾਈ ਸਤੀ ਦਾਸ ਜੀ ਨੇ, ਹੋਰ ਦੋ ਸਿੱਖ ਸਾਰਿਆਂ ਨੇ ਮਿਲ ਕੇ ਪਾਠ ਕੀਤਾ ਸੀ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਚੌਂਕੜੇ ਵਿੱਚ ਸਾਰਾ ਪਾਠ ਸੁਣਿਆ, ਇਹ ਸਾਰਾ ਅਖੰਡ ਪਾਠ ਸਾਹਿਬ, ਨਾ ਸਤਿਗੁਰੂ ਜੀ ਕਿਤੇ ਹਿੱਲੇ ਨਹੀਂ, ਕਿਤੇ ਇੱਕ ਚੌਂਕੜੇ 'ਚ ਪਾਠ ਸੁਣਿਆ। ਮਾਤਾ ਗੁਜਰੀ ਜੀ ਉੱਥੇ 6 ਮਹੀਨੇ ਰਹੇ, ਅਤੇ 6 ਮਹੀਨੇ ਇੱਥੇ ਖੂਹੀ ਵੀ ਅੱਜ ਸੁਭਾਏਮਾਨ ਹੈ, ਨਰਮਲੇ ਸਾਧੂਆਂ ਕੋਲ ਸਥਾਨ ਹੈ, ਵੱਡੀ ਸਿੱਖ ਸੰਗਤ ਉਹਦਾ ਨਾਮ ਗੁਰਦੁਆਰਾ ਸਾਹਿਬ ਦਾ, ਅਤੇ ਮਾਤਾ ਜੀ ਰੋਜ਼ ਇਸ਼ਨਾਨ ਕਰਦੇ ਰਹੇ, ਬੰਦਗੀ ਕਰਦੇ ਰਹੇ, ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸ੍ਰੀ ਅਖੰਡ ਪਾਠ ਸਾਹਿਬ ਹੋਇਆ। ਇਹ ਧਰਮ ਵਿਜੇ ਸ਼ਾਸਤਰ ਗ੍ਰੰਥ 'ਚ ਇਹ ਗੱਲ ਲਿਖੀ ਹੋਈ ਹੈ ਵੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਉਦੋਂ ਚੱਲੀ ਹੈ, ਅਤੇ ਗੁਰੂ ਸਾਹਿਬ ਜੀ ਦੇ ਅਵਤਾਰ ਨੂੰ ਲੈ ਕੇ ਅਖੰਡ ਪਾਠ ਸਾਹਿਬ ਮਹਾਰਾਜ ਜੀ ਨੇ ਕਰਵਾਇਆ ਸੀ। ਅਤੇ ਫਿਰ ਗੁਰੂ ਸਾਹਿਬ ਜੀ ਦਾ ਉੱਥੇ ਜਦੋਂ ਅਖੰਡ ਪਾਠ ਸਾਹਿਬ ਹੋਇਆ ਅਤੇ ਪੁੰਨ ਦਾਨ ਬੜੇ ਕੀਤੇ ਮਹਾਰਾਜ ਨੇ ਪ੍ਰਯਾਗਰਾਜ ਦੇ, ਇਹ ਦਿਨ ਜਿਹੜੇ ਪੁੰਨ ਦਾਨ ਕਰਦਿਆਂ ਬਿਤਾਏ, ਗੁਰੂ ਸਾਹਿਬ ਕਹਿ ਰਹੇ ਹਨ,
ਤਹੀ ਪ੍ਰਕਾਸ਼ ਹਮਾਰਾ ਭਇਓ।
ਖਾਲਸਾ ਜੀ, ਉੱਥੇ ਜਿਹੜੇ ਸਾਡੇ ਮਾਤਾ ਜੀ ਨਾ, ਮਾਤਾ ਗੁਜਰੀ ਜੀ, ਉਹਨਾਂ ਨੂੰ ਫਿਰ ਪ੍ਰਕਾਸ਼ ਹੋਇਆ, ਇਹ ਪ੍ਰਤੀਤ ਹੋਇਆ, ਜਿਵੇਂ ਪ੍ਰਸੂਤਾ ਹੋ ਜਾਂਦਾ ਨਾ, ਜਿਵੇਂ ਮਾਤਾ ਦੇ ਗਰਭ ਵਿੱਚ ਇੱਕ ਹਵਾ ਜੀ ਭਰ ਜਾਂਦੀ ਪ੍ਰਸੂਤਾ ਹੋਣ ਦੀ, ਜਿਵੇਂ ਮਾਤਾ ਜੀ ਨੂੰ ਉੱਥੇ ਪ੍ਰਕਾਸ਼ ਹੋਇਆ। ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਮਾਤਾ ਜੀ ਨੇ ਪ੍ਰਕਾਸ਼ ਚਾਨਣ ਜਿਹਾ ਹੋਇਆ, ਹਵਾ ਜੀ ਭਰ ਗਈ ਪ੍ਰਸੂਤਾ ਹੋਣ ਦੀ, ਵਾਜੇ ਪਵਣ ਆਖੇ ਸਭ ਜਾਏ, ਕਿ ਜਿਵੇਂ ਗਰਭਵਤੀ ਮਾਤਾ ਹੋ ਜਾਂਦੀ ਵੇ, ਮਾਤਾ ਜੀ ਨੂੰ ਪ੍ਰਕਾਸ਼ ਹੋਇਆ। ਉੱਥੇ ਪ੍ਰਯਾਗਰਾਜ ਤ੍ਰਿਵੇਣੀ ਇਲਾਹਾਬਾਦ ਹੀ
ਪਟਨਾ ਸਹਿਰ ਵਿਖੇ ਭਵ ਲਇਓ।
ਫਿਰ ਜਦੋਂ ਮਾਤਾ ਜੀ ਗੁਰੂ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ ਦੇ ਗਏ, ਪਟਨਾ ਸ਼ਹਿਰ ਵਿਖੇ ਮਹਾਰਾਜ ਕਹਿੰਦੇ ਅਸਾਂ ਨੇ ਭਾਵ ਆਪਣਾ ਪ੍ਰਕਾਸ਼ ਲਿਆ। ਪਟਨਾ ਸਾਹਿਬ ਵਿਖੇ ਸਾਡਾ ਅਵਤਾਰ ਹੋਇਆ, ਉੱਥੇ ਸਾਡਾ ਸਾਧ ਸੰਗਤ ਜੀ ਅਵਤਾਰ ਹੋਇਆ ਪਟਨਾ ਸ਼ਹਿਰ, ਜਿਸ ਪਟਨਾ ਸ਼ਹਿਰ ਦੇ ਵਿੱਚ ਹਰੀਚੰਦ ਰਾਜੇ ਵਰਗੇ ਬੜੇ ਦਾਨੀ ਸਨ, ਖੜਗ ਸਿੰਘ ਵਰਗੇ ਜਿਹੜੇ ਇੰਨੇ ਬਲੀ, ਜਿਨ੍ਹਾਂ ਨੇ ਕ੍ਰਿਸ਼ਨ ਭਗਵਾਨ ਨੂੰ ਕਈ ਵਾਰ ਹੱਥਾਂ 'ਚ ਫੜ ਕੇ ਅਤੇ ਜਿਹੜਾ ਛੱਡ ਦਿੱਤਾ ਸੀ ਜੰਗ ਵਿੱਚ, ਅਤੇ ਮਖੌਲ ਕਰਿਆ ਕਰਦੇ ਸਨ, ਕਹਿੰਦੇ ਜੇ ਤੂੰ ਅਨਦਾੜੀਆਂ ਬੱਚਾ ਜਾਂ ਤੈਨੂੰ ਛੱਡ ਦਿੰਦੇ ਹਾਂ। ਇਹ ਜਿਹੜੇ ਬਲੀ ਜਿਸ ਪਟਨਾ ਸ਼ਹਿਰ ਦੇ ਵਿੱਚ ਹੋਏ, ਉਹ ਪਟਨਾ ਸ਼ਹਿਰ ਦੇ ਵਿੱਚ ਸਤਿਗੁਰੂ ਜੀ ਦਾ ਅਵਤਾਰ ਹੋਇਆ। ਇਹਦੇ ਵਿੱਚ ਵੀ ਕਈ ਕਾਰਨ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਲ ਸਰਾਏ ਜੌਹਰੀ ਨੂੰ ਨਿਹਾਲ ਕਰਨ ਗਏ ਸਨ, ਅਤੇ ਸਾਲ ਸਰਾਏ ਜੌਹਰੀ ਬੜਾ ਸ਼ਾਹੂਕਾਰ ਸੀ, ਇਹਨੂੰ ਗਿਆਨ ਨਹੀਂ ਪਹਿਲਾਂ ਹੋਇਆ, ਇਹਦੇ ਸੇਵਕ ਅਧਰੱਕੇ ਨੂੰ ਹੋ ਗਿਆ ਸੀ ਮਹਾਰਾਜ ਦਾ ਦਰਸ਼ਨ ਕਰਕੇ। ਗੁਰੂ ਸਾਹਿਬ ਜੀ ਨੇ ਗੁਰਮਤਿ ਦੇ ਪ੍ਰਚਾਰ ਦੀ ਮੰਜੀ ਉਹਨੂੰ ਬਖਸ਼ੀ ਅਧਰੱਕੇ ਸੇਵਕ ਨੂੰ, ਅਤੇ ਸਾਲ ਸਰਾਏ ਜੌਹਰੀ ਨੂੰ ਕਿਹਾ ਵੀ ਇਸ ਤੋਂ ਬਾਅਦ ਤੂੰ ਇਸ ਮੰਜੀ ਗੁਰਮਤਿ ਦੇ ਪ੍ਰਚਾਰ ਦੀ 'ਤੇ ਬੈਠਣਾ, ਅਤੇ ਯਾਦ ਰਹੇ ਕਿ ਪੁੱਤਰਾਂ ਵਿੱਚ ਦਾਤ ਨਹੀਂ ਰੱਖਣੀ ਹੈ, ਇਹ ਨਹੀਂ ਸੋਚਣਾ ਵੀ ਪੁੱਤਰ ਦੀ ਚੀਜ਼ ਹੈ, ਸੇਵਕ ਦੀ ਚੀਜ਼ ਹੈ ਇਹ, ਅਤੇ ਅਸੀਂ ਦਸਵੇਂ ਅਵਤਾਰ ਵਿੱਚ ਆ ਕੇ ਇੱਥੇ ਤੁਹਾਨੂੰ ਫਿਰ ਨਿਹਾਲ ਕਰਾਂਗੇ। ਇਹ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਪਟਨੇ ਸ਼ਹਿਰ ਵਿੱਚ ਚਰਨ ਪਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਾਮ ਗਏ, ਗੁਰੂ ਸਾਹਿਬ ਜੀ ਦੇ ਚਰਨ ਪਏ, ਅਤੇ ਦਸਵੇਂ ਪਾਤਸ਼ਾਹ ਜੀ ਨੇ ਫਿਰ ਅਵਤਾਰ ਧਾਰਿਆ ਹੈ। ਪਟਨੇ ਸ਼ਹਿਰ ਦੇ ਵਿੱਚ ਮਹਾਰਾਜ ਦਾ ਅਵਤਾਰ ਹੋਇਆ। ਜਿਸ ਦਿਨ ਗੁਰੂ ਦਾ ਅਵਤਾਰ ਹੋਇਆ, ਉਸ ਦਿਨ ਜਿਹੜੇ ਕਮਾਈ ਵਾਲੀਆਂ ਰੂਹਾਂ ਸਨ, ਉਹਨਾਂ ਨੂੰ ਸਾਧ ਸਿੰਘ ਜੀ ਜਿੱਥੇ ਜਿੱਥੇ ਸਨ ਉੱਥੇ ਰਿਸਕੋਰ ਪਈ। ਠਸਕੇ ਦਾ ਪੀਰ ਭੀਖਣ ਸ਼ਾਹ, ਉਸ ਨੂੰ ਜਦੋਂ ਗੁਰੂ ਦਾ ਪ੍ਰਕਾਸ਼ ਹੋਇਆ ਹੈ, ਅਤੇ ਇਹ ਸਜਦਾ ਰੋਜ਼ ਹੀ ਅੰਮ੍ਰਿਤ ਵੇਲੇ ਨਮਾਜ਼ ਪੜ੍ਹਦਾ ਸੀ, ਪੱਛਮ ਦੀ ਦਿਸ਼ਾ ਵੱਲ ਕਾਬੇ ਵੱਲ ਮੂੰਹ ਕਰਕੇ ਲੈਂਦੇ ਹਲ, ਉਸ ਦਿਨ ਇਹਨੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਜਦੋਂ ਗੁਰੂ ਦਾ ਪ੍ਰਕਾਸ਼ ਹੋਇਆ, ਸਵਾ ਪੈਰ ਤੜਕੇ ਇਸਨੇ ਮੱਥਾ ਉੱਧਰ ਟੇਕਿਆ ਪੂਰਬ ਚੜ੍ਹਦੇ ਨੂੰ। ਗੁਰੂ ਸਾਹਿਬ ਦਾ ਅਵਤਾਰ ਪਟਨਾ ਸ਼ਹਿਰ ਵਿਖੇ ਭਵ ਲਇਓ, ਪਟਨੇ ਸ਼ਹਿਰ ਦੇ ਵਿੱਚ ਮਹਾਰਾਜ ਕਹਿੰਦੇ ਅਵਤਾਰ ਲਿਆ। 1723 ਬਿਕਰਮੀ ਸੰਮਤ, 23 ਸੰਗਰਾਂਦੀ ਪੋਹ ਸੁਦੀ ਸਪਤਮੀ, ਅਤੇ ਇਸੇ ਤਰ੍ਹਾਂ ਦਿਨ ਸ਼ਨੀ ਐਤਵਾਰ ਦਾ ਤੜਕੇ ਸਵੇਰ ਦੀ ਰਾਤ, ਤੜਕੇ ਪੈਰ ਸਵਾ ਪੈਰ ਰਾਤ ਰਹਿੰਦੇ ਹਾਂ, ਉਦੋਂ ਗੁਰੂ ਦਾ ਅਵਤਾਰ ਹੋਇਆ ਪਟਨੇ ਸ਼ਹਿਰ ਦੇ ਵਿੱਚ। ਅਤੇ ਉਹ ਜਦੋਂ ਹੋਇਆ ਅਵਤਾਰ, ਜਿਸ ਵੇਲੇ ਇੱਧਰ ਭੀਖਣ ਸ਼ਾਹ ਜਿਹੜਾ ਸੀ, ਇਹਨੂੰ ਸਾਧ ਸੰਗਤ ਜੀ ਅੰਦਰ ਲਿਸ਼ਕੋਰ ਪਈ, ਲਿਸ਼ਕ ਪਈ ਇਹਨੂੰ ਵੀ ਅੱਜ ਖੁਦਾ ਇੱਥੇ ਪ੍ਰਗਟ ਹੋ ਗਏ, ਜਿਸ ਕਰਕੇ ਇਸਨੇ ਮੱਥਾ ਪੱਛਮ ਦੀ ਬਜਾਏ ਨੇ ਚੜ੍ਹਦੇ ਵੱਲ ਟੇਕਿਆ। ਉੱਧਰ ਇੱਧਰ ਤਾਂ ਇਹ ਕਲਾ ਵਰਤ ਰਹੀ ਸੀ, ਉੱਧਰ ਪਟਨਾ ਸ਼ਹਿਰ ਦੇ ਵਿੱਚ ਜਿਹੜੇ ਸ਼ਿਵਜੀ ਬ੍ਰਹਮਾ ਆਦਿਕ ਦੇਵਤੇ ਜਿੰਨੇ ਆ ਗੰਧਰਵ ਰਾਗੀ, ਉਹ ਸਾਰੇ ਸਿੱਖਾਂ ਦਾ ਰੂਪ ਧਾਰ ਕੇ ਅਤੇ ਪਟਨੇ ਸ਼ਹਿਰ ਵਿੱਚ ਉਤਰੇ। ਮੰਗਲਾਚਾਰ ਹੋ ਰਹੇ ਸਨ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਪਟ ਜਿੱਥੇ ਹਰਿਮੰਦਰ ਸਾਹਿਬ ਵਾਲਾ ਸਥਾਨ, ਉੱਥੇ ਬੜੀ ਸੰਗਤ, ਮਾਮਾ ਕਿਰਪਾਲ ਚੰਦ ਹੋਣੀ ਅਤੇ ਆਦਿਕ ਮੰਗਲਾਚਾਰ ਹੋ ਰਹੇ ਹੈ। ਜਿੰਨੇ ਦੇਵਤੇ ਸਨ, ਗੰਧਰਵ ਰਾਗੀ, ਬ੍ਰਹਮਾ ਸ਼ਿਵਜੀ ਆਦਿਕ, ਉਹ ਸਿੱਖਾਂ ਦੇ ਰੂਪ ਧਾਰ ਕੇ ਅਤੇ ਪਟਨਾ ਸਾਹਿਬ ਉਤਰੇ। ਜਦੋਂ ਉਤਰੇ, ਫਿਰ ਉਹ ਤੜਕੇ ਜਿਹੜਾ ਰੋਜ਼ ਕੀਰਤਨ ਆਸਾ ਦੀ ਵਾਰ ਦਾ ਹੁੰਦਾ ਸੀ, ਉਸ ਦਿਨ ਦੇਵਤਿਆਂ ਨੇ ਕੀਰਤਨ ਕੀਤਾ। ਜਦੋਂ ਦੇਵਤਿਆਂ ਨੇ ਕੀਰਤਨ ਕੀਤਾ, ਅਤੇ ਸਾਰੇ ਪਟਨੇ ਸ਼ਹਿਰ ਵਿੱਚ ਇੰਨੀ ਮਹਿਕ ਫੈਲੀ, ਇੰਨੀ ਗੂੰਜ ਫੈਲੀ, ਸਾਰੇ ਪਟਨੇ ਸ਼ਹਿਰ ਦੇ ਲੋਕ ਨਿਵਾਸੀ ਜਿਹੜੇ ਆ ਮੋਹੇ ਗਏ ਰਾਗ ਸੁਣ ਕੇ। ਜਿਹੜੇ ਰੋਜ਼ ਹੀ ਸਿੱਖ ਕੀਰਤਨ ਕਰਦੇ, ਉਹ ਕੀਰਤਨ ਸੁਣ ਕੇ ਹੀ ਉਹ ਮੋਹੇ ਗਏ ਵੀ ਇਹੋ ਜਿਹੇ ਰਾਗ ਅਸੀਂ ਕਦੀ ਨਹੀਂ ਕੱਢੇ, ਇਹ ਕੌਣ ਆ ਗਏ ਹੈ। ਪਟਨੇ ਸ਼ਹਿਰ ਦੇ ਲੋਕ ਸੋਚਦੇ ਵੀ ਇੰਨੀ ਕੀਰਤਨ ਦੇ ਵਿੱਚ ਰਸ ਹੈ, ਇਹ ਰਾਗੀ ਇੱਥੋਂ ਦੇ ਮਾਤਲ ਇਹ ਦਿਖਦੇ ਤਾਂ ਹੈ ਨਹੀਂ ਵੀ ਇੱਥੇ ਲਾਗੇ ਚਾਗੇ ਦੇ, ਇਹ ਕਿੱਥੋਂ ਦੇ ਹਨਗੇ, ਸਾਰੇ ਹੈਰਾਨ। ਫਿਰ ਆਣ ਕੇ ਸੰਗਤ ਨੇ ਦਰਸ਼ਨ ਕੀਤੇ, ਸਾਰਾ ਕੀਰਤਨ ਆਸਾ ਦੀ ਵਾਰ ਦਾ ਦੇਵਤਿਆਂ ਨੇ ਕੀਤਾ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਗੁਰੂ ਸਾਹਿਬ ਜੀ ਦਾ ਪੂਜਨ ਕੀਤਾ, ਬੜੀਆਂ ਭੇਟਾਵਾਂ ਰੱਖੀਆਂ, ਅਤੇ फिर कीर्तन करके इधर उधर थोड़े आपो अपने अखां तो परोखे जे हो के सारे देवते गुप्त हो गए। गुप्त हो के पटना हरिमंदर साहब शहर दे जो हरिमंदर साहब वाला स्थान है इत्थे कलब्रश दियां माला भेटा कीतियां फुल अर्पण किते चंदन आदक छिड़किया बहुत तरह नाल पूजन किया सी जदों मारे प्रकाश होया है। इधर ठसके दा पीर भीखण शाह उन्हों कह रहे है उहदे नाल दे साथी जो सजदा करदा वेख्या कहिंदे भीखण शाह जी पीर तुसीं इन्ने पुराने हो ते जिहड़ा सारे मुसलमानां दा मक्के दे उपर इतबार है पछम वल तुसीं चढ़दे वल सजदा किहनूं कीता है ते किहनूं तुहां मत्था टेकिया है तुसीं ते पक्के पीर हो ते तुसीं उल्टा मत्था टेकिया मर्यादा 'च फर्क पाउंदे हो। नाल कहिण लगे वेखो ਵਿੱਚੋਂ ਕੁਝ ਬੋਲੇ ਪੀਰ ਜੀ ਤੁਸਾਂ ਨੇ ਅੱਜ ਕੋਈ ਭੰਗ ਪੀਤੀ ਹੋਈ ਹੈ ਜਾਂ ਨਸ਼ਾ ਕੀਤਾ ਹੋਇਆ ਹੈ। ਭੀਖਣ ਸ਼ਾਹ ਪੀਰ ਜੀ ਕਹਿਣ ਲੱਗੇ ਵੇਖੋ ਨਾ ਤਾਂ ਮੈਂ ਭੰਗ ਪੀਤੀ ਹੈ ਨਾ ਮੈਂ ਕੋਈ ਨਸ਼ਾ ਕੀਤਾ ਹੈ। ਅਤੇ ਕਹਿੰਦੇ ਤੁਸੀਂ ਭੰਗ ਨਸ਼ਾ ਨਹੀਂ ਪੀਤਾ ਅਤੇ ਫਿਰ ਤੁਸਾਂ ਸਜਦਾ ਕਿਹਨੂੰ ਕੀਤਾ ਚੜ੍ਹਦੇ ਵੱਲ? ਕਹਿੰਦੇ ਮੈਂ ਸਜਦਾ ਜਿਸ ਖੁਦਾ ਨੂੰ ਅਸੀਂ ਪੱਛਮ ਵੱਲ ਰੋਜ਼ ਮੱਥਾ ਟੇਕਦੇ ਹਾਂ ਉਹ ਖੁਦਾ ਅੱਜ ਚੜ੍ਹਦੇ ਵੱਲ ਪ੍ਰਗਟ ਹੋ ਗਿਆ ਹੈ। ਕਹਿੰਦੇ ਹੁਣ ਇੱਥੋਂ ਤੱਕ ਨਹੀਂ ਕਿ ਮੈਂ ਇਕੱਲਾ ਮੱਥਾ ਹੀ ਟੇਕਿਆ ਹੈ, ਮੈਂ ਉਹਨਾਂ ਦਾ ਹੁਣ ਜਾ ਕੇ ਦਰਸ਼ਨ ਵੀ ਕਰਾਂਗਾ। ਇਸ ਤਰ੍ਹਾਂ ਭੀਖਣ ਸ਼ਾਹ ਜੀ ਉਸੇ ਦਿਨ ਹੀ ਆਪਣੇ ਪੀਰਾਂ ਦੀ ਟੁਕੜੀ ਲੈ ਕੇ ਸਾਰੇ ਪੀਰਾਂ ਨੂੰ ਨਾਲ ਲੈ ਕੇ 40 ਦਿਨਾਂ ਬਾਅਦ ਸਾਧ ਸੰਗਤ ਜੀ ਪਟਨਾ ਸ਼ਹਿਰ ਵਿਖੇ ਪਹੁੰਚੇ ਸਨ ਅਤੇ ਦਰਸ਼ਨ ਕੀਤੇ ਸੀ। ਗੁਰੂ ਸਾਹਿਬ ਜਿੱਥੇ ਸੂਤਰ ਰੂਪ ਵਿੱਚ ਲਿਖਿਆ ਹੈ, ਸੂਤਰ ਰੂਪ ਹੁੰਦਾ ਵੀ ਜਿਵੇਂ ਲਿਖਣਾ ਥੋੜ੍ਹਾ ਇੱਕ ਦੋ ਤੁਕਾਂ ਜੀ ਪਰ ਵਿਸਥਾਰ ਦਾ ਬੜਾ ਹੋਣਾ, ਜਿਵੇਂ ਬ੍ਰਹਮ ਸੂਤਰ ਗ੍ਰੰਥ ਹੈ ਉਹ ਸੁਰ ਜਿਹੜਾ ਸੂਤਰ ਇੱਕ ਹੀ ਲਿਖਿਆ ਉਹਦੇ ਵਿਸਥਾਰ ਬਣਾ ਹੁੰਦਾ ਹੈ, ਇਵੇਂ ਸਤਿਗੁਰੂ ਜੀ ਇੱਥੇ ਸੂਤਰ ਰੂਪ ਵਿੱਚ ਲਿਖ ਰਹੇ ਹੈ। ਪਟਨਾ ਸ਼ਹਿਰ ਵਿੱਚ ਅਸਾਂ ਨੇ ਫਿਰ ਅਵਤਾਰ ਲਿਆ ਸਾਧ ਜੀ।
ਮੱਧਰ ਦੇਸ਼ ਹਮ ਕੋ ਲੈ ਆਏ,
ਜਦੋਂ 5 ਸਾਲ ਦੀ ਉਮਰ ਹੋ ਗਈ ਸੀ ਮਹਾਰਾਜ ਦੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ 5 ਸਾਲ ਬਾਅਦ ਬਿਸ਼ਨ ਸਿੰਘ ਰਾਜੇ ਨੂੰ ਜਿਹੜਾ ਹੈ ਉਹਨੂੰ ਸਫਲ ਕਰਕੇ ਅਸਾਮ ਦੇਸ਼ ਤੋਂ ਅਤੇ ਇੱਥੇ ਆਏ ਸਨ ਪਟਨੇ ਸ਼ਹਿਰ ਵਿਖੇ। ਪਟਨੇ ਸ਼ਹਿਰ ਵਿਖੇ ਆ ਕੇ ਮਹਾਰਾਜ ਜੀ ਦਾ ਇੱਥੇ ਮਿਲਾਪ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਮ ਰੱਖਿਆ ਸੀ ਗੋਬਿੰਦ ਰਾਏ ਆਪ, ਅਤੇ 5 ਸਾਲ ਬਾਅਦ ਫਿਰ ਗੁਰੂ ਸਾਹਿਬ ਜੀ ਸਾਰੀ ਸੰਗਤ ਨੂੰ ਧੀਰਜ ਦੇ ਕੇ ਅਤੇ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਆ ਗਏ ਅਤੇ 2 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਹੋ ਰਹੇ ਪਟਨਾ ਸ਼ਹਿਰ, ਭਾਵ 7 ਸਾਲ ਤੱਕ। ਜਦੋਂ 7 ਸਾਲ ਦੀ ਉਮਰਾਂ ਹੋਈ ਫਿਰ ਮਹਾਰਾਜ ਜੀ ਨੇ ਇੱਥੋਂ ਪੰਜਾਬੋਂ ਭੇਜੇ ਸਿੱਖ ਲੈਣ ਵਾਸਤੇ, ਫਿਰ ਸਿੱਖਾਂ ਨੇ ਉੱਥੋਂ ਲਿਆਂਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਅਤੇ ਸੱਚੇ ਪਾਤਸ਼ਾਹ ਜੀ ਰਾਜ ਲਖਨੌਰ ਥਾਣੀ ਆਉਂਦਿਆਂ ਆਉਂਦਿਆਂ ਬੇਅੰਤ ਸੰਗਤਾਂ ਨਿਹਾਲ ਕਰਦੇ ਕਰਦੇ ਮੱਧਰ ਦੇਸ਼ ਹਮ ਕੋ ਲੈ ਆਏ। ਇਹ ਮੱਧਰ ਦੇਸ਼ ਜਿਹੜਾ ਪੰਜਾਬ ਹੈ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਲੈ ਆਏ ਸਾਨੂੰ।
ਭਾਂਤ ਭਾਂਤ ਦਾਈਆਂ ਦਲਰਾਏ,
ਤਰ੍ਹਾਂ ਤਰ੍ਹਾਂ ਨਾਲ ਜਿਹੜੀਆਂ ਦਾਈਆਂ ਸਨ ਖਿਡਾਉਣੀਆਂ ਹੁੰਦੀਆਂ ਅਤੇ ਉਹਨਾਂ ਨੇ ਖਿਡਾਉਣਾ ਕੀਤਾ, ਦਾਈਆਂ ਨੇ ਦੁਲਰਾਏ ਬੜੇ ਲਾਡ ਲਡਾਏ ਸਾਨੂੰ।
ਕਿੰਨੀ ਅਨੇਕ ਭਾਂਤ ਤਨ ਰੱਛਾ,
ਮਾਤਾ ਜੀ ਨੇ ਦਾਈਆਂ ਨੇ ਦਾਸੀਆਂ ਨੇ ਬਹੁਤ ਤਰ੍ਹਾਂ ਨਾਲ ਚੰਗੀ ਤਰ੍ਹਾਂ ਨਾਲ ਸਾਡੇ ਸਰੀਰ ਦੀ ਰੱਖਿਆ ਕੀਤੀ, ਸਾਡੇ ਸਰੀਰ ਨੂੰ ਸੰਭਾਲਣਾ ਕੀਤਾ ਵੀ ਸਾਹਿਬਜ਼ਾਦੇ ਛੋਟੇ ਆ ਸਰੀਰ ਨਾਜ਼ੁਕ ਹੈ।
ਦੀਨੀ ਭਾਂਤ ਭਾਂਤ ਕੀ ਸਿੱਖਿਆ,
ਫਿਰ ਮਾਤਾ ਜੀ ਨੇ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ, ਗੁਰੂ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਿਆ ਦਿੱਤੀ, ਮਾਮਾ ਕਿਰਪਾਲ ਚੰਦ ਜੀ ਨੇ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ ਜਿਵੇਂ ਬੱਚਿਆਂ ਨੂੰ ਦੇਈਦੀ ਹੈ। ਅਤੇ ਉਸ ਤਰ੍ਹਾਂ ਮਹਾਰਾਜ ਕਹਿੰਦੇ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੀ ਸਾਨੂੰ ਸਿੱਖਿਆ ਦਿੱਤੀ।
ਜਬ ਹਮ ਧਰਮ ਕਰਮ ਮੋ ਆਏ,
ਖਾਲਸਾ ਜੀ ਜਦੋਂ ਅਸੀਂ ਧਰਮ ਦੇ ਕੰਮ ਵਿੱਚ ਪ੍ਰਵੇਸ਼ ਕੀਤਾ, ਭਾਵ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਕਸ਼ਮੀਰੀ ਪੰਡਿਤ ਆਏ ਕਿਰਪਾ ਰਾਮ ਹੁਣੀ, ਬੇਨਤੀ ਕੀਤੀ, ਰੋ ਰਹੇ ਸਨ ਦੁਖੀ ਹੋਏ, ਅਤੇ ਗੁਰੂ ਸਾਹਿਬ ਜੀ ਧਿਆਨ ਲਾ ਕੇ ਦੇਖ ਰਹੇ ਸਨ ਵੀ ਕੋਈ ਹੈ ਮਹਾਂਪੁਰਖ ਜਿਹੜਾ ਇਹਨਾਂ ਦੇ ਧਰਮ ਦੀ ਰੱਖਿਆ ਕਰ ਸਕੇ। ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਗਏ ਬਾਹਰੋਂ, ਜਿਨ੍ਹਾਂ ਦੇ ਹੱਥ ਵਿੱਚ ਬੜਾ ਸੋਹਣਾ ਤੀਰ ਸੀ ਛੋਟਾ ਜਿਹਾ, ਆ ਕੇ ਕਹਿਣ ਲੱਗੇ ਪਿਤਾ ਜੀ ਇਹ ਦੁਖੀ ਇਹ ਕੌਣ ਬੈਠੇ ਹਨ? ਗੁਰੂ ਸਾਹਿਬ ਜੀ ਤੁਸੀਂ ਕਿਉਂ ਚੁੱਪ ਕੀਤੇ ਹੋਏ ਹੋ? ਅਤੇ ਮਹਾਰਾਜ ਜੀ ਨੇ ਕਿਹਾ ਗੋਬਿੰਦ ਰਾਏ ਜੀ, ਕੋਈ ਮਹਾਂਪੁਰਖ ਦਾ ਸੀਸ ਲੱਗੇ ਤਾਂ ਇਹਨਾਂ ਦਾ ਦੁੱਖ ਦੂਰ ਹੁੰਦਾ ਹੈ। ਮਹਾਰਾਜ ਉਹ ਕਿਹੜਾ ਦੁੱਖ ਹੈ? ਫਿਰ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਔਰੰਗਜ਼ੇਬ ਨੇ ਇਹ ਬੀੜਾ ਚੁੱਕਿਆ ਹੋਇਆ ਵੀ ਜਿੰਨੇ ਹਿੰਦੂ ਹੈ ਉਹ ਮੁਸਲਮਾਨ ਕਰ ਦੇਣੇ ਹੈ, ਅਤੇ ਸਭ ਤੋਂ ਜ਼ਿਆਦਾ ਕਸ਼ਮੀਰ 'ਚ ਬ੍ਰਾਹਮਣ ਦਾ ਜ਼ੋਰ, ਜੇ ਕਸ਼ਮੀਰ ਵਾਲੇ ਬਣ ਗਏ ਤਾਂ ਬਾਕੀ ਸਾਰੇ ਬਣਾ ਲੈਣੇ ਚਟਪਾਟੀ। ਇਸ ਕਰਕੇ ਸਵਾ ਸਵਾ ਮਨ ਤਿਲਕ ਜੰਜੂ ਲੱਥ ਰਹੇ ਹੈ, ਅਤੇ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਦਾ ਸਰੀਰ ਲੱਗੇ, ਸੀਸ ਲੱਗੇ, ਅਤੇ ਫਿਰ ਇਹਨਾਂ ਦਾ ਧਰਮ ਬਚਦਾ ਹੈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਪਿਤਾ ਜੀ, ਆਪ ਜੀ ਤੋਂ ਵੱਡਾ ਕਿਹੜਾ ਹੈ ਤਪ ਤਪੱਸੀਵਾ? ਸੱਚਾ ਪਾਤਸ਼ਾਹ, ਤੁਹਾਡੇ ਤੋਂ ਵੱਡਾ ਮਹਾਂਪੁਰਖ ਕਿਹੜਾ ਹੈ ਜਿਨ੍ਹਾਂ ਨੇ ਇੰਨਾ ਤਪ ਕੀਤਾ ਘੋਰ? ਇਹ ਆਪ ਹੀ ਬਲੀਦਾਨ ਦਿਓ, ਇਹਨਾਂ ਦਾ ਧਰਮ ਰਹਿ ਜਾਏ। ਅਤੇ ਗੁਰੂ ਸਾਹਿਬ ਸੁਣ ਕੇ ਬੜੇ ਪ੍ਰਸੰਨ ਹੋਏ ਸਨ। ਇਹ ਬ੍ਰਾਹਮਣਾ ਕਿਰਪਾ ਰਾਮ ਪੰਡਿਤ ਹੋਣਾ ਨੇ ਕਿਹਾ, ਮਹਾਰਾਜ, ਅਸੀਂ 6 ਮਹੀਨੇ ਅਮਰਨਾਥ ਦੇ ਵਿੱਚ ਤਪ ਕਰਨ ਦਾ ਮਿੱਥਿਆ ਸੀ ਵੀ 6 ਮਹੀਨੇ ਤਪ ਕਰਨਾ, ਸ਼ਿਵਜੀ ਪ੍ਰਗਟ ਹੋਏ ਸਾਡੀ ਮਦਦ ਕਰੇ, ਪਰ ਸਾਨੂੰ ਇੱਕ ਚਿੱਠੀ ਮਿਲੀ ਹੈ, ਆਕਾਸ਼ਵਾਣੀ ਹੋਈ ਹੈ ਵੀ ਤੁਹਾਡੀ ਰੱਖਿਆ ਕੋਈ ਨਹੀਂ ਕਰ ਸਕਦਾ ਹੈ। ਤੁਹਾਡੀ ਰੱਖਿਆ ਗੁਰੂ ਤੇਗ ਬਹਾਦਰ ਜੀ, ਗੁਰੂ ਨਾਨਕ ਸਾਹਿਬ ਜੀ ਗੱਦੀ ਦੇ ਸੁਭਾਏਮਾਨ, ਅਨੰਦਪੁਰ ਸਾਹਿਬ ਵਿਰਾਜਮਾਨ, ਉਹੀ ਉਹ ਕਰ ਸਕਦੇ ਹੈ। ਅਤੇ ਇਹਨਾਂ ਨੇ ਚਿੱਠੀ ਮਹਾਰਾਜ ਨੂੰ ਫੜਾਈ, ਗੁਰੂ ਤੇਗ ਬਹਾਦਰ ਸਾਹਿਬ ਨੇ ਚਿੱਠੀ ਪੜ੍ਹੀ, ਉਹ ਸ਼ਿਵਜੀ ਦੇ ਹੱਥਾਂ 'ਚ ਚਿੱਠੀ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਇੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤਾ, ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਜਾਓ, ਔਰੰਗਜ਼ੇਬ ਦੇ ਪਾਸ ਸਾਡਾ ਸੁਨੇਹਾ ਪਹੁੰਚਾ ਦਿਓ ਕਸ਼ਮੀਰੀ ਸੂਬੇਦਾਰ ਦੇ ਰਾਹੀਂ, ਕਿ ਜੇ ਸਾਡੇ ਗੁਰੂ ਹੈ ਗੁਰੂ ਤੇਗ ਬਹਾਦਰ ਜੀ, ਜੇ ਉਹਨਾਂ ਨੂੰ ਤੁਸੀਂ ਮੁਸਲਮਾਨ ਕਰ ਲਓਗੇ ਤਾਂ ਅਸੀਂ ਹੋ ਜਾਵਾਂਗੇ। ਫਿਰ ਉਹ ਇਸੇ ਤਰ੍ਹਾਂ ਸਭ ਕੁਝ ਹੋਇਆ ਸੀ। ਅਤੇ ਮਹਾਰਾਜ ਕਹਿੰਦੇ ਵੀ ਗੁਰੂ ਸਾਹਿਬ ਜੀ ਨੇ ਆਪਣੇ ਇੱਥੇ ਕਥਨ ਕੀਤਾ ਇਸ਼ਾਰੇ ਮਾਤਰ ਵੀ ਜਬ ਹਮ ਧਰਮ ਕਰਮ ਮੋ ਆਏ, ਉਹ ਜਦੋਂ ਕਸ਼ਮੀਰੀ ਪੰਡਿਤ ਆਏ ਆ, ਉਹ ਧਰਮ ਦੇ ਕਰਮ ਸੀ ਨਾ, ਉਹਦੇ ਵਿੱਚ ਜਦੋਂ ਅਸਾਂ ਨੇ ਪ੍ਰਵੇਸ਼ ਕੀਤਾ, ਧਰਮ ਦੇ ਕੰਮ ਵਿੱਚ ਆਏ,
ਦੇਵ ਲੋਕ ਤਬ ਪਿਤਾ ਸਿਧਾਏ।
ਉਸ ਵਕਤ ਖਾਲਸਾ ਜੀ 9 ਸਾਲ ਦੀ ਉਮਰ ਸੀ, ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਅਤੇ 1 ਮਹੀਨਾ ਹਟ ਕੇ ਅਤੇ ਜਿਹੜਾ ਹੈ ਪਹੁੰਚੇ ਸੱਚੇ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ, ਅਤੇ ਦਿੱਲੀ ਚਾਂਦਨੀ ਚੌਂਕ ਵਿਖੇ ਆਪਣੀ ਸ਼ਹੀਦੀ ਦਿੱਤੀ, ਸੀਸ ਆਪਣਾ ਦਿੱਤਾ ਪਰ ਭੇਦ ਨਾ ਦਿੱਤਾ, ਆਪਣਾ ਹੱਠ ਨਾ ਛੱਡਿਆ, ਆਪਣੀ ਪ੍ਰਤੱਗਿਆ ਨਾ ਛੱਡੀ, ਅਤੇ ਦੇਵ ਲੋਕ ਜੋ ਦੇਵ ਪ੍ਰਕਾਸ਼ ਰੂਪ ਪਰਮਾਤਮਾ ਉਹਦਾ ਲੋਕ ਸੱਚਖੰਡ ਹੈ, ਭਾਵ ਆਪਣੇ ਨਿੱਜੀ ਸਥਾਨ ਸੱਚਖੰਡ ਵਿੱਚ, ਤਦੋਂ ਪਿਤਾ ਗੁਰੂ ਜੀ ਚਲੇ ਗਏ ਬੈਕੁੰਠ ਨੂੰ ਚਲੇ ਗਏ ਸੱਚਖੰਡ।
ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਨਾਮ ਸਪਤਮ ਧਿਆਏ ਸਮਾਪਤ ਮਸਤ ਸਭ ਮਸਤ ਅਫਜੂ।
ਇੱਥੇ ਸ੍ਰੀ ਬਚਿੱਤਰ ਨਾਟਕ ਗ੍ਰੰਥ ਦੇ ਜਿਹੜੇ 7 ਅਧਿਆਏ ਉਹ ਸਮਾਪਤ ਹੋ ਗਏ ਹਨ। ਸਮਾਪਤ ਮਸਤ ਸੋ ਮਸਤ ਸਮਾਪਤ ਹੈ, ਸੁਭ ਕਹੀਏ ਸ੍ਰੇਸ਼ਟ, ਮਸਤ ਕਹੀਏ ਪੂਰਾ ਹੋਇਆ, ਇੱਥੇ ਸ੍ਰੇਸ਼ਟ ਅਧਿਆਇ ਪੂਰਾ ਹੋਇਆ। ਅਫਜੂ ਐਵੇਂ ਅਫਜੂ ਕਹੀਏ ਜੋੜ, 282 ਜਿਹੜੀਆਂ ਹੈ ਇੱਥੇ ਛੰਦ ਹੋ ਚੁੱਕੇ ਬਚਿੱਤਰ ਨਾਟਕ ਦੇ, ਅਤੇ ਅਫਜੂ ਦਾ ਅਰਥ ਵੀ ਅੱਗੇ ਹੋਰ ਪ੍ਰਸੰਗ ਚੱਲਦਾ ਇਸ ਕਥਾ ਦਾ।
ਅਥ ਰਾਜ ਸਾਜ ਕਥਨੰ ਚੋਪਈ ਰਾਜ ਸਾਜ ਹਮ ਪਰ ਜਬ ਆਇਓ।
ਹੁਣ ਗੁਰੂ ਸਾਹਿਬ ਜੀ 8ਵੇਂ ਅਧਿਆਏ ਦੇ ਵਿੱਚ ਅਥ ਰਾਜ ਸਾਜ ਕਥਨ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸੱਚਖੰਡ ਪਿਆਨਾ ਕਰ ਗਏ, ਅਤੇ ਮਹਾਰਾਜ ਕਹਿੰਦੇ ਵੀ ਅਥ ਹੁਣ ਅਸੀਂ ਰਾਜ ਸਾਜ ਜੋ ਰਾਜ ਭਾਗ ਦਾ ਜਿਵੇਂ ਸਾਡੇ ਕੋਲ ਆਇਆ ਉਹਦਾ ਕਥਨ ਕਰਦੇ ਹਾਂ। ਭਾਵ ਸਾਨੂੰ ਗੁਰਤਾ 'ਤੇ ਬਿਰਾਜਮਾਨ ਕਰ ਦਿੱਤਾ 9ਵੇਂ ਸਾਲ ਦੇ ਵਿੱਚ, ਅਤੇ ਉਹ ਜਦੋਂ ਰਾਜ ਭਾਗ ਪਾ ਕੇ ਗੁਰਤਾ ਪ੍ਰਾਪਤ ਕਰਕੇ ਜੋ ਅਸਾਂ ਨੇ ਕੀਤਾ, ਇਹ ਵੀ ਸੂਤਰ ਰੂਪ ਵਿੱਚ ਹੀ ਕਥਨ ਕਰ ਰਹੇ ਹਾਂ ਚੌਪੀ ਛੰਦ ਵਿੱਚ।
ਰਾਜ ਸਾਜ ਹਮ ਪਰ ਜਬ ਆਇਓ।
ਗੁਰੂ ਸਾਹਿਬ ਕਹਿੰਦੇ ਵੀ ਹੁਣ ਅਸੀਂ ਜਦੋਂ ਆਪਣੇ ਰਾਜ ਸਾਜ ਵਿੱਚ ਆਏ ਉਹਦੀ ਕਥਾ ਕਰ ਰਹੇ ਹਾਂ। ਰਾਜ ਸਾਜ ਭਾਵ ਰਾਜ ਦਾ ਜੋ ਸਾਜ ਸਾਜੋ ਸਮਾਨ ਹੁੰਦਾ ਨਾ, ਵੀ ਜਿਵੇਂ ਰਾਜੇ ਲੋਕ ਕਰਦੇ ਹੈ, ਅਤੇ ਮਹਾਰਾਜ ਦਾ ਰਾਜ ਭਾਗ ਕੀ ਸੀ? ਗੁਰਤਾ ਦੇ ਬਿਰਾਜਮਾਨ। ਜਦੋਂ ਕਹਿੰਦੇ ਅਸੀਂ ਸਾਡੇ ਉੱਪਰ ਰਾਜ ਭਾਗ ਆਇਆ, ਭਾਗ ਗੁਰਤਾ ਉੱਪਰ ਅਸੀਂ ਆਏ, ਗੁਰਤਾ ਦੇ ਬਿਰਾਜਮਾਨ ਹੋਏ ਸ਼ਹੀਦੀ ਤੋਂ ਬਾਅਦ ਪਿਤਾ ਜੀ ਦੀ
ਜਥਾ ਸ਼ਕਤ ਤਬ ਧਰਮ ਚਲਾਇਓ।
ਜਿਸ ਤਰ੍ਹਾਂ ਸਾਡੇ ਵਿੱਚ ਸ਼ਕਤੀ ਸੀ ਨਾ, ਸ਼ਕਤੀ ਤੇ ਮਹਾਰਾਜ ਬੇਅੰਤ ਬੇਨਤੀ, ਇਹ ਨਿਮਰਤਾ ਨਾਲ ਹੀ ਕਹਿ ਰਹੇ ਸਤਿਗੁਰੂ ਵੀ ਜਥਾ ਸ਼ਕਤ। ਜਿਸ ਤਰ੍ਹਾਂ ਦੀ ਸਾਡੇ ਵਿੱਚ ਸ਼ਕਤੀ ਅਕਾਲ ਪੁਰਖ ਦੀ ਬਖਸ਼ੀ ਹੋਈ ਸੀ, ਉਸ ਮੁਤਾਬਕ ਅਸਾਂ ਨੇ ਧਰਮ ਦਾ ਪ੍ਰਚਾਰ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ, ਧਰਮ ਨੂੰ ਅੱਗੇ ਤੋਰਿਆ, ਸਿੱਖੀ ਦਾ ਭਾਵ ਬਹੁਤ ਪ੍ਰਚਾਰ ਕੀਤਾ। ਫੈਲਾਓ
ਭਾਂਤ ਭਾਂਤ ਬਨ ਖੇਲ ਸ਼ਿਕਾਰਾ।
ਖਾਲਸਾ ਜੀ ਜਿਹੜਾ ਆਪਣੇ ਅਨੰਦਪੁਰ ਸਾਹਿਬ ਦੇ ਇਰਦ ਗਿਰਦ ਤਰ੍ਹਾਂ ਤਰ੍ਹਾਂ ਦੇ ਜੰਗਲ ਸਨ, ਉਹਨਾਂ ਵਿੱਚ ਅਸਾਂ ਨੇ ਬਹੁਤ ਸ਼ਿਕਾਰ ਖੇਡਣਾ ਕੀਤਾ। ਉਹ ਸ਼ਿਕਾਰ ਵੀ ਜਿਹੜੇ ਕੋਈ ਪਹਾੜੀ ਵਿਚਾਰੇ ਲੋਕ ਰਹਿੰਦੇ ਸੀ, ਕੋਈ ਘਾਹ ਪੱਠਾ ਲੈਣ ਜਾਂਦੇ ਜਾਂ ਉੱਦਾਂ ਜੰਗਲ 'ਚ ਜਾਂਦੇ, ਅਤੇ ਰਿੱਛ ਬਘਿਆੜ ਸ਼ੇਰ ਹੋਰ ਜੰਗਲੀ ਜਾਨਵਰ ਬੜਾ ਤੰਗ ਪਰੇਸ਼ਾਨ ਕਰਦੇ ਸਨ, ਜਿਸ ਤੋਂ ਬੜੇ ਦੁਖੀ ਸਨ। ਅਤੇ ਗੁਰੂ ਸਾਹਿਬ ਜੀ ਨੇ, ਮਹਾਰਾਜ ਜੀ ਕਹਿੰਦੇ ਵੀ ਖਾਲਸਾ ਜੀ ਤਰ੍ਹਾਂ ਤਰ੍ਹਾਂ ਨਾਲ ਖੇਡ ਸ਼ਿਕਾਰ ਕੀਤੇ ਇਰਦ ਗਿਰਦ ਅਨੰਦਪੁਰ ਸਾਹਿਬ ਦੇ ਜੰਗਲ ਦੇ ਵਿੱਚ। ਅਤੇ ਉਹ ਕੀ ਕੀਤੇ ਵੀ ਮਹਾਰਾਜ ਜੀ ਇਹ ਜਿਹੜੇ ਵੱਡੇ ਵੱਡੇ ਸ਼ੇਰ ਬਘਿਆੜ ਆਦਿਕ ਇਹਨਾਂ ਨੂੰ ਮਾਰ ਕੇ, ਅਤੇ ਸਤਿਗੁਰੂ ਜੀ ਨੇ ਜਿਹੜਾ ਹੈ ਪਹਾੜੀ ਲੋਕਾਂ ਦਾ ਜਿਹੜਾ ਭੈ ਖਤਮ ਕੀਤਾ, ਇੱਕ ਤਾਂ ਭੈ ਖਤਮ ਕੀਤਾ ਇਹਨਾਂ ਦਾ, ਇੱਕ ਸਤਿਗੁਰੂ ਜੀ ਨੇ ਇਹ ਜਿਹੜੇ ਸ਼ੇਰ ਆਦਿਕ ਮਾਰੇ ਜੀਵਾਂ ਦੀ ਕਲਿਆਣ ਕਰਨ ਵਾਸਤੇ, ਇੱਕ ਤਾਂ ਜੀਵਾਂ ਦੀ ਕਲਿਆਣ ਕੀਤੀ, ਦੂਸਰਾ ਇਹਨਾਂ ਦਾ ਭੈ ਨਿਵਿਰਤ ਕੀਤਾ, ਤੀਸਰਾ ਸੱਚੇ ਪਾਤਸ਼ਾਹ ਜੀ ਨੇ ਛੱਤਰੀ ਦਾ ਜਿਹੜਾ ਧਰਮ ਨਿਭਾਇਆ, ਛੱਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਆਪ ਮਹਾਰਾਜ ਲਿਖਦੇ ਇਹ ਗੱਲ, ਛੱਤਰੀਆਂ ਦਾ ਧਰਮ ਹੀ ਨਿਭਾਇਆ, ਜਿਵੇਂ ਛੱਤਰੀ ਸ਼ਿਕਾਰ ਖੇਡਦੇ ਆ ਸੂਰਮੇ ਹੋ ਕੇ ਸ਼ਸਤਰ ਬਸਤਰ ਧਾਰ ਕੇ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਕੀਤਾ। ਫਿਰ ਨਾਲੇ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਹੋ ਗਿਆ ਸਤਿਗੁਰੂ ਜੀ ਦਾ, ਸ਼ਸਤਰ ਵਿੱਦਿਆ ਦੇ ਅਭਿਆਸ ਨਾਲ ਦੁਸ਼ਟਾਂ ਨੂੰ ਮਾਰਨ ਵਾਸਤੇ ਗੁਰੂ ਸਾਹਿਬ ਨਿਰਭੈ ਵੀ ਪੂਰੇ ਪੂਰੇ ਹੋਏ, ਪਹਿਲਾਂ ਹੀ ਨਿਰਭੈ ਸਨ, ਇਵੇਂ ਵਿਧੀਆਂ ਬਣਾਈਆਂ। ਤਾਂ ਕਹਿੰਦੇ ਵੀ ਤਰ੍ਹਾਂ ਤਰ੍ਹਾਂ ਨਾਲ ਜਿਹੜੇ ਹੈ ਅਨੰਦਪੁਰ ਸਾਹਿਬ ਦੇ ਇਰਦ ਗਿਰਦ ਜੰਗਲ ਸਨ, ਉਹਨਾਂ ਵਿੱਚ ਸ਼ਿਕਾਰ ਖੇਲਣਾ ਕੀਤਾ ਜੀਵਾਂ ਦੀ ਕਲਿਆਣ ਵਾਸਤੇ।
ਮਾਰੇ ਰੀਸ਼ ਰੋਜ ਚੰਖਾਰਾ।
ਉਸ ਸ਼ਿਕਾਰ ਦੇ ਵਿੱਚ ਰਿੱਛ ਮਾਰੇ ਅਤੇ ਰੋਜ਼ ਜਿਹੜੇ ਜਿਨ੍ਹਾਂ ਨੂੰ ਗਵੇ ਵੀ ਕਿਹਾ ਜਾਂਦਾ, ਨੀਲ ਗਾਏ ਗਾਂ ਵਰਗੇ ਹੁੰਦੇ ਆ ਗਾਂ ਦੇ ਮੂੰਹ ਵਾਲਾ, ਉਹ ਰੋਜ਼ ਚੰਖਾਰਾ ਬਾਰਾਂ ਸਿੰਘ, ਚੰਗ ਨਾਮ ਬਹੁਤੇ ਖਾਰਾ ਨਾਮ ਸਿੰਘਾਂ ਦਾ, ਜਿਹਦੇ ਬਹੁਤੇ ਸਿੰਘ ਉਹ ਕੀ ਹੈ ਬਾਰਾਂ ਸਿੰਘਾਂ, ਬਾਰਾਂ ਸਿੰਘਾਂ ਨੀਲ ਗਾਏ ਜਾਂ ਰੋਜ਼ ਗਵੇ ਅਤੇ ਰਿੱਛ ਅਤੇ ਆਦਿਕ ਜੰਗਲੀ ਜਾਨਵਰ ਬਹੁਤ ਸ਼ਿਕਾਰ ਵਿੱਚ ਮਾਰੇ, ਕਲਿਆਣ ਕੀਤੀ।
ਦੇਸ਼ ਚਾਲ ਹਮ ਤੇ ਪੁਨ ਭਈ।
ਇਹ ਸਾਡੇ ਜਿਹੜੇ ਆ ਦੇਸ਼ ਤੋਂ ਚਾਲ ਸਾਡੀ ਹੋਈ, ਭਾਵ ਇਹ ਦੇਸ਼ ਚਾਲ ਕੀ, ਦੇਸ਼ ਕੀ ਸੀ, ਇਲਾਕਾ ਕਿਹੜਾ ਸੀ, ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਦੇ ਇਲਾਕੇ ਤੋਂ ਅਸਾਂ ਦੀ ਚਾਲ ਹੋਈ, ਭਾਵ ਅਨੰਦਪੁਰ ਸਾਹਿਬ ਤੋਂ ਅਸਾਂ ਨੇ ਚਾਲਾ ਮਾਰਿਆ।
ਸ਼ਹਿਰ ਪਾਵਟਾ ਕੀ ਸੁਧ ਲਈ।
ਇਹ ਜਿਹੜਾ ਨਾਲ ਰਿਆਸਤ ਵਿੱਚ ਪੌਂਟੇ ਪੌਂਟਾ ਸ਼ਹਿਰ ਅਸਾਂ ਨੇ ਵਸਾਇਆ, ਉੱਥੋਂ ਦੀ ਖਬਰ ਸਾਰ ਲਈ। ਇਹ ਜਿਹੜਾ ਸੌਰਮੌਰ ਦੀ ਰਿਆਸਤ ਹੈ, ਜਿਹੜਾ ਜਮਣਾ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਨਾ, ਉਹਦਾ ਨਾਮ ਹੈ ਸੌਰਮੌਰ ਰਿਆਸਤ, ਜਿਹਨੂੰ ਨਾਹਨ ਵੀ ਕਿਹਾ ਜਾਂਦਾ, ਨਾਹਨ ਰਿਆਸਤ। ਅਤੇ ਉੱਥੇ ਮਹਾਰਾਜ ਜੀ ਨੇ ਜਮਣਾ ਦੇ ਕਿਨਾਰੇ 'ਤੇ ਜਿਹੜਾ ਸਾਸਨ ਜੀ ਪੌਂਟਾ ਸਾਹਿਬ ਸ਼ਹਿਰ ਵਸਾਇਆ ਹੈ, ਸ਼ਹਿਰ ਪਾਂਵਟਾ ਕੀ ਸੁੱਧ ਲਈ, ਅਤੇ ਉੱਥੇ ਜਾ ਕੇ ਸੁੱਧ ਖਬਰ ਸਾਰ ਲਈ। ਉਹ ਕਾਰਨ ਕੀ ਬਣਿਆ ਸੀ ਵੀ ਜਿਹੜਾ ਗੜਵਾਲ ਦੇ ਹੈਗਾ ਸੀ ਰਾਜਾ, ਸ਼੍ਰੀਨਗਰ ਦੀ ਰਾਜਧਾਨੀ ਦਾ ਵਿੱਚ ਜਿਹੜਾ ਗੜਵਾਲ ਦਾ ਇਲਾਕੇ ਰਾਸਤਾ ਸੀ, ਰਾਜਾ ਫਤਿਹ ਚੰਦ ਜਾਂ ਫਤਿਹ ਸ਼ਾਹ, ਅਤੇ ਇਹਦੇ ਨਾਲ ਮਿਲਾਪੀ ਸੀ ਬਾਬਾ ਰਾਮ ਰਾਏ ਜੀ, ਗੁਰੂ ਹਰਿ ਸਾਹਿਬ ਜੀ ਦੇ ਸਪੁੱਤਰ। ਇਹ ਵੀ ਉੱਥੇ ਗੜਵਾਲ ਦੇ ਇਲਾਕੇ ਵਿੱਚ ਹੀ ਰਹਿੰਦੇ ਸਨ ਦੇਹਰਾਦੂਨ, ਅਤੇ ਹੁਣ ਇਹਨਾਂ ਦੀ ਰੰਗ ਜੇਬ ਨਾਲ ਚੰਗੀ ਬਣਦੀ ਸੀ ਬਾਬਾ ਰਾਮ ਰਾਏ ਜੀ ਦੀ।
ਜਿਸ ਕਰਕੇ ਇਹ ਫਤਿਹ ਸ਼ਾਹ ਨਾਲ ਮਿਲੇ ਹੋਏ ਸਨ ਅਤੇ ਜਿਹੜਾ ਮੇਦਨੀ ਪ੍ਰਕਾਸ਼ ਨਾਹਨ ਦਾ ਰਾਜਾ ਸੀ ਉਹਨੂੰ ਇਹ ਤੰਗ ਪਰੇਸ਼ਾਨ ਕਰਦੇ ਅਤੇ ਮੇਦਨੀ ਪ੍ਰਕਾਸ਼ ਨਾਹਨ ਦਾ ਜਿਹੜਾ ਰਾਜਾ ਸੀ ਉਹ ਬੜਾ ਪਰੇਸ਼ਾਨ ਅਤੇ ਆਪਣੇ ਵਜ਼ੀਰਾਂ ਨੂੰ ਕਹਿੰਦਾ ਵੀ ਵੇਖੋ ਇਹ ਸਾਨੂੰ ਰਾਮ ਰਾਏ ਪਰੇਸ਼ਾਨ ਕਰਦਾ ਅਤੇ ਫਤਿਹ ਸ਼ਾਹ ਦੀ ਮਦਦ ਵੀ ਕਰਦਾ ਹੈ, ਫਤਿਹ ਸ਼ਾਹ ਇਹਦੇ ਕਰਕੇ ਸਾਨੂੰ ਤੰਗ ਕਰਦਾ ਹੈ ਕਿਉਂਕਿ ਰਾਮ ਰਾਏ ਦੀ ਔਰੰਗਜ਼ੇਬ ਨਾਲ ਬਣਦੀ ਹੈ, ਇਸ ਕਰਕੇ ਉਹ ਸਾਡੇ ਨਾਲ ਪੱਖਪਾਤ ਕਰਕੇ ਸਾਨੂੰ ਤੰਗ ਕਰਦਾ ਹੈ, ਇਹ ਕੋਈ ਹੱਲ ਹੈ? ਅਤੇ ਵਜ਼ੀਰਾਂ ਨੇ ਕਿਹਾ ਵੀ ਹੱਲ ਤਾਂ ਇਹੀ ਹੈ ਕਿ ਜੇ ਤੁਸੀਂ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਲਓ ਇੱਥੇ ਆਪਣੀ ਰਿਆਸਤ ਵਿੱਚ ਅਤੇ ਫਿਰ ਇਹ ਰਾਮ ਰਾਏ ਤੋਂ ਉਹਨਾਂ ਅੱਗੇ ਕੁਝ ਵੀ ਨਹੀਂ ਹੈ, ਤੇਰਾ ਹੱਲ ਹੋ ਜਾਊ। ਫਿਰ ਇਹਨੇ ਆਪਣੇ ਜਿਹੜੇ ਦੀਵਾਨ ਆਲ ਘਰ ਜੇ ਭੇਜ ਕੇ ਅਤੇ ਗੁਰੂ ਸਾਹਿਬ ਜੀ ਨੂੰ ਇੱਥੇ ਬੁਲਾ ਲਿਆ ਸੀ ਨਾਹਨ ਦੀ ਰਿਆਸਤ ਵਿੱਚ, ਪਿਆਰਦੂਨ ਦੇ ਇਲਾਕੇ ਵਿੱਚ। ਜਦੋਂ ਇੱਥੇ ਮਹਾਰਾਜ ਆਏ ਅਤੇ ਇਹਨੂੰ ਕਿਹਾ ਵੀ ਵੇਖ ਮੇਦਨੀ ਪ੍ਰਕਾਸ਼ ਸਾਨੂੰ ਕੋਈ ਸੁਤੰਤਰ ਜੀ ਜਗ੍ਹਾ ਦੇ ਜਿੱਥੇ ਅਸੀਂ ਆਪਣੀ ਮੌਜ ਨਾਲ ਰਹੀਏ ਕੁਝ ਸਮਾਂ। ਇਹ ਕਹਿਣ ਲੱਗਾ ਮਹਾਰਾਜ ਸਾਰਾ ਤੁਹਾਡਾ ਹੀ ਥਾਂ ਹੈ, ਜਿੱਥੇ ਮਰਜ਼ੀ ਰਹੋ। ਫਿਰ ਗੁਰੂ ਸਾਹਿਬ ਜੀ ਨੇ ਸੁਣ ਕੇ ਇੱਥੋਂ ਦੇ ਜਮੁਨਾ ਦੇ ਕਿਨਾਰੇ 'ਤੇ ਕਿਲ੍ਹਾ ਬਣਵਾਇਆ ਜਿੱਥੇ ਗੜਵਾਲ ਦਾ ਰਾਜਾ ਫਤਿਹ ਸ਼ਾਹ ਦੀ ਹੱਦ ਸੀ ਆਉਂਦੀ, ਇਹਦੀ ਖਤਮ ਹੁੰਦੀ ਸੀ ਉਹਦੀ ਸ਼ੁਰੂ ਹੁੰਦੀ ਸੀ। ਅਤੇ ਇਹ ਵਿਚਕਾਰ ਹੀ ਆ ਕੇ ਸਤਿਗੁਰੂ ਜੀ ਨੇ ਜਿਹੜਾ ਹੈ ਆਪਣਾ ਨਿਵਾਸ ਕਰ ਦਿੱਤਾ ਜਮੁਨਾ ਦੇ ਕਿਨਾਰੇ 'ਤੇ ਕਿਲ੍ਹਾ ਬਣਵਾ ਕੇ, ਨਗਰ ਸ਼ਹਿਰ ਵਸਾਇਆ ਫਿਰ ਪੌਂਟਾ ਸਾਹਿਬ। ਅਤੇ ਮਹਾਰਾਜ ਪੌਂਟਾ ਸਾਹਿਬ ਸ਼ਹਿਰ ਵਸਾ ਕੇ ਅਤੇ ਇੱਥੇ ਆ ਗਏ ਅਨੰਦਪੁਰ ਸਾਹਿਬ। ਇੱਧਰੋਂ ਜਿਹੜਾ ਰਤਨ ਰਾਏ ਰਾਜਾ ਸੀ ਅਸਾਮ ਦੇਸ਼ ਦਾ, ਉਹ ਮੱਥਾ ਟੇਕਣ ਆਇਆ ਮਹਾਰਾਜ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਅਸਾਮ ਤੋਂ ਚੱਲ ਕੇ। ਉਹਨੇ ਗੁਰੂ ਸਾਹਿਬ ਨੇ ਫਿਰ ਬੜੀਆਂ ਕੀਮਤੀ ਭੇਟਾਵਾਂ ਹੀ ਭੇਟਾਂ ਕੀਤੀਆਂ। ਉਹ ਸਮੇਂ 2.5 ਲੱਖ ਦਾ ਤੰਬੂ ਇੱਕ ਭੇਟਾ ਕੀਤਾ, 2.5 ਲੱਖ ਦੇ ਫਿਰ ਪ੍ਰਸਾਦੀ ਹਾਥੀ ਜਿਹਦੇ ਮੱਥੇ ਦੀ ਚਿੱਟੀ ਧਾਰੀ ਸੀ, ਪੰਚਕਲਾ ਸ਼ਸਤਰ ਉਹ ਭੇਟਾ ਕੀਤਾ, ਸੋਹਣੇ ਵਸਤਰ ਹੋਰ ਪਦਾਰਥ ਉਹਨੇ ਬਹੁਤ ਮਹਾਰਾਜ ਜੀ ਨੂੰ ਜਿਹੜੇ ਭੇਟਾ ਕੀਤੇ। ਜਦੋਂ ਗੁਰੂ ਸਾਹਿਬ ਨੇ ਇੰਨਾ ਕੁਝ ਭੇਟਾ ਕੀਤਾ ਤਾਂ ਉਹ ਨਿਕਲਦੀ ਗੱਲ ਨਿਕਲ ਗਈ ਪਹਾੜੀ ਰਾਜਿਆਂ ਕੋਲ, ਅਤੇ ਇਹ ਚੀਜ਼ਾਂ ਹੁਣ ਪਹਾੜੀ ਰਾਜਿਆਂ ਕੋਲ ਵੀ ਨਹੀਂ ਸਨ, ਜਿਸ ਕਰਕੇ ਸਾਰੇ ਪਹਾੜੀ ਰਾਜੇ ਭੀਮ ਚੰਦ ਹੋਣੀ ਬੜੇ ਔਖੇ ਹੋਏ ਗੱਲ ਤੋਂ ਵੀ ਇੰਨੀਆਂ ਕੀਮਤੀ ਚੀਜ਼ਾਂ ਇਹਨਾਂ ਕੋਲ ਕਿਵੇਂ, ਅਸੀਂ ਰਾਜਿਆਂ ਕੋਲ ਵੀ ਸਾਡੇ ਕੋਲ ਵੀ ਇਹ ਚੀਜ਼ਾਂ ਨਹੀਂ ਹੈਗੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਕੋਲ ਚੀਜ਼ਾਂ ਅਨੰਦਪੁਰ ਸਾਹਿਬ ਲੈ ਕੇ ਇਹਦੇ ਰੱਖੀਆਂ ਹੋਈਆਂ। ਇਹਨਾਂ ਦੀ ਫਿਰ ਨੀਤ ਮਾੜੀ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਾਹਿਬ ਕੋਲ ਚੀਜ਼ਾਂ ਲਈਆਂ ਜਾਣ ਕਿਉਂਕਿ ਅਸੀਂ ਰਾਜੇ ਹੁੰਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਹੈ, ਪਰ ਇਹ ਕਿੱਥੋਂ ਸਮਝਣ, ਇਹਨਾਂ ਦੀ ਬਦਨੀਤੀ ਹੋ ਗਈ। ਇੱਧਰੋਂ ਇਹਨਾਂ ਨੂੰ ਭੀਮ ਚੰਦ ਤਾਂ ਚਾਹੁੰਦਾ ਸੀ ਕਿਸੇ ਤਰ੍ਹਾਂ ਹੜੱਪਣੀਆਂ ਵਜ਼ੀਰਾਂ ਨਾਲ ਸਲਾਹ ਕਰਕੇ, ਪਰ ਇੱਧਰੋਂ ਜਿਹੜਾ ਫਤਿਹ ਸ਼ਾਹ ਸੀ ਗੜਵਾਲ ਦਾ ਰਾਜਾ ਰਿਆਸਤ ਦਾ, ਇਹਦਾ ਭੀਮ ਚੰਦ ਦੀ ਕੁੜੀ ਦੇ ਨਾਲ ਭੀਮ ਚੰਦ ਦੇ ਮੁੰਡੇ ਦੇ ਨਾਲ ਇਹਦਾ ਰਿਸ਼ਤਾ ਆਪਣੀ ਕੁੜੀ ਦਾ ਰਿਸ਼ਤਾ ਇਹਨੇ ਪੱਕਾ ਕਰ ਦਿੱਤਾ। ਜਦੋਂ ਰਿਸ਼ਤਾ ਪੱਕਾ ਹੋ ਗਿਆ ਅਤੇ ਭੀਮ ਚੰਦ ਨੇ ਵਿਉਂਤ ਬਣਾ ਲਈ ਵਜ਼ੀਰਾਂ ਨਾਲ ਮਿਲ ਕੇ, ਕਹਿੰਦਾ ਵੀ ਆਹ ਤਾਂ ਚੰਗੀ ਗੱਲ ਬਣ ਆਈ ਆ, ਹੁਣ ਮੇਰੇ ਲੜਕੇ ਦੀ ਸ਼ਾਦੀ ਵੀ ਹੈ। ਅਤੇ ਵਜ਼ੀਰਾਂ ਨੂੰ ਕਹਿੰਦੇ ਆਪਾਂ ਕਿਸੇ ਤਰ੍ਹਾਂ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਜੀ ਕੋ ਝੂਠ ਝਾਠ ਬੋਲ ਕੇ ਅਤੇ ਇਹ ਪ੍ਰਸਾਦੀ ਹਾਥੀ 2.5 ਲੱਖ ਵਾਲਾ ਤੰਬੂ ਪੰਚਕਲਾ ਸ਼ਸਤਰ ਇਹ ਸਾਰੇ ਲੈ ਲਈਏ, ਜਦੋਂ ਘਰਾਂ ਹੱਥ ਜਾ ਗਈਆਂ ਫਿਰ ਕੌਣ ਕਿਸੇ ਦਾ, ਫਿਰ ਅਸੀਂ ਕਿੱਥੋਂ ਦੇਣੀਆਂ, ਅਸੀਂ ਫਿਰ ਨਾ ਕਿਸੇ ਚੀਜ਼ ਮੋੜਨੀ ਨਾ ਦੇਣੀ ਹੈ, ਅਤੇ ਆਪਾਂ ਹੁਣ ਕਿਸੇ ਤਰ੍ਹਾਂ ਲੈ ਲਈ ਵੀ ਮਹਾਰਾਜ ਸਾਨੂੰ ਲੋੜ ਅਸੀਂ ਦਿਖਾਉਣੀ ਹੈ ਲਾਗੀਆਂ ਨੂੰ, ਅਤੇ ਇਵੇਂ ਨੇ ਸਲਾਹ ਜੀ ਕਰ ਲਈ। ਉਧਰੋਂ ਫਤਿਹ ਸ਼ਾਹ ਨੇ ਆਪਣੀ ਲੜਕੀ ਦੀ ਜਿਹੜੀ ਮੰਗਣੀ ਜੀ ਕਰਕੇ ਦਿਨ ਨਿਸ਼ਚਿਤ ਕਰ ਲਿਆ ਵੀ ਇਸ ਦਿਨ ਜਿਹੜਾ ਹੈ ਸਾਰੀ ਰਸਮ ਹੋਊਗੀ, ਉਹ ਲਾਗੀ ਉਹ ਭੇਜਣੇ ਸਨ। ਅਤੇ ਇੱਧਰੋਂ ਇਹਨੇ ਮਹਾਰਾਜ ਜੀ ਦੇ ਪਾਸ ਆਪਣੇ ਜਿਹੜੇ ਅਹਿਲਕਾਰ ਭੇਜਣ ਲੈਣ ਲਈ ਵੀ ਮਹਾਰਾਜ ਪ੍ਰਸਾਦੀ ਹਾਥੀ ਦਿਓ ਅਤੇ ਲਾਗੀ ਆਉਣੇ ਹੈ। ਫਿਰ ਉਹ ਇਹਦਾ ਭੇਜੇ ਹੋਏ ਜਿਹੜੇ ਇਹਦੇ ਕੋਈ ਬੰਦੇ ਹੈ ਉਹ ਅਨੰਦਪੁਰ ਸਾਹਿਬ ਆ ਗਏ। ਮਹਾਰਾਜ ਨੂੰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੀ ਇਹ ਭੀਮ ਚੰਦ ਜਿਹੜਾ ਹੈ ਉਹਦੀ ਲੜ ਉਹਦੇ ਲੜਕੇ ਦਾ ਰਿਸ਼ਤਾ ਫਤਿਹ ਸ਼ਾਹ ਰਾਜੇ ਦੀ ਲੜਕੀ ਦੇ ਨਾਲ ਪੱਕਾ ਹੋ ਗਿਆ ਹੈ। ਇਵੇਂ ਜਿਹੜੇ ਜਿਹੜੇ ਲਾਗੀ ਹੈ ਪੁਰੋਹਿਤ ਪਰਾਹਤ ਉਹਨਾਂ ਨੇ ਵੇਖਣ ਵੁਖਣ ਸਭ ਕੁਝ ਆਉਣਾ ਹੈ ਅਤੇ ਉਹਨੇ ਆਪਣੀ ਹਰ ਕੋਈ ਚਾਹੁੰਦਾ ਹੀ ਹੈ ਵੀ ਮੇਰੀ ਟੌਰ ਬਣੇ ਮੇਰਾ ਸਭ ਕੁਝ ਬਣੇ। ਤੁਹਾਨੂੰ ਪਤਾ ਹੀ ਹੈ ਮਹਾਰਾਜ ਇੱਧਰ ਉੱਧਰ ਵਿਖਾ ਕੇ ਵਿਖਾ ਲਈਦਾ ਆਪਣੀ ਜਿਹੜੀ ਹੈ ਵਿਭੂਤੀ ਅਤੇ ਤੁਸੀਂ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਵੀ ਆਪਣਾ ਪ੍ਰਸਾਦੀ ਹਾਥੀ ਪੰਜ ਕਲਾ ਸ਼ਸਤਰ 2,50,000 ਦਾ ਤੰਬੂ ਸਾਨੂੰ ਦੇ ਦਿਓ। ਜਦੋਂ ਲਾਗੀ ਵੇਖ ਵੂਖ ਲੈਣਗੇ ਫਿਰ ਤੁਹਾਨੂੰ ਅਸੀਂ ਵਾਪਸ ਕਰ ਦਾਂਗੇ। ਗੁਰੂ ਸਾਹਿਬ ਹੁਣ ਅੰਤਰ ਜਾਮੀ ਮਹਾਰਾਜ ਕਿਹੜੇ ਕਿਤੇ ਗੱਲ ਕੋਈ ਲੁਕੀ ਸੀ ਪਈ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਚਲੋ ਸਲਾਹ ਕਰਕੇ ਦੱਸਾਂਗੇ। ਫਿਰ ਮਾਮਾ ਕਿਰਪਾਲ ਚੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰੀ ਬੀਬੀ ਵੀਰੋ ਜੀ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੂਆ ਜੀ ਉਹਨਾਂ ਦੇ ਪੁੱਤਰ ਅੱਗੇ ਸੰਗੋ ਸ਼ਾਹ ਗੁਲਾਬ ਚੰਦ ਅਜੀਤ ਮੱਲ ਸਾਰੇ ਪੁੱਤਰ ਉਹ ਵੀ ਉੱਥੇ ਬਹਾਲੇ। ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਸਭ ਨੂੰ ਬਹਾਲਿਆ ਅਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਵੇਖੋ ਇਹ ਆਪਣੇ ਕੋਲ ਜੋ ਸੰਗਤ ਦੀਆਂ ਚੜ੍ਹਾਈਆਂ ਹੋਈਆਂ ਚੀਜ਼ਾਂ ਮੰਗ ਰਹੇ ਆ ਅਤੇ ਕਿਵੇਂ ਕਰਨੀ ਚਾਹੀਦੀ ਹੈ ਮਾਮਾ ਕਿਰਪਾਲ ਚੰਦ ਜੀ ਸਾਰੀ ਤੁਸੀਂ ਦੱਸੋ। ਸਭ ਨੇ ਉਹ ਕਿਹਾ ਵੀ ਵੇਖੋ ਮਹਾਰਾਜ ਆਪਾਂ ਇਹਨਾਂ ਦੇ ਇਲਾਕੇ 'ਚ ਹੀ ਰਹਿੰਦੇ ਹਾਂ। ਬਿਲਾਸਪੁਰ ਦਾ ਹੀ ਭੀਮ ਚੰਦ ਰਾਜਾ ਸੀ ਆ ਬਿਲਾਸਪੁਰ ਗੁਰੂ ਘਲੌਰ ਵਿੱਚ ਹੀ ਆਉਂਦਾ ਹੈ ਅਤੇ ਮਹਾਰਾਜ ਨੇ ਕਹਿੰਦੇ ਮਹਾਰਾਜ ਵੇਖੋ ਅਸੀਂ ਉਹਨਾਂ ਦੇ ਇਲਾਕੇ 'ਚ ਹੀ ਰਹਿ ਰਹੇ ਹਾਂ ਫਿਰ ਉਹ ਰਾਜਾ ਵੀ ਹੈ ਨਹੀਂ ਚੀਜ਼ਾਂ ਦੇਵਾਂਗੇ ਅਣਬਣ ਹੋਊ ਫਿਰ ਲੜੂ ਝਗੜੂਗਾ ਚਲੋ ਆਪਾਂ ਦੇ ਦਿੰਦੇ ਫਿਰ ਵਾਪਸ ਤਾਂ ਹੋ ਹੀ ਜਾਣੀ ਹੈ ਅਤੇ ਆਪਾਂ ਦੇ ਦਿੰਦੇ ਹਾਂ। ਗੁਰੂ ਸਾਹਿਬ ਹੁਣ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਠੀਕ ਹੈ ਨਾਲ ਕਹਿੰਦੇ ਸਾਰੇ ਜਾਣੇ ਮਿਲ ਜੁਲ ਕੇ ਵੀ ਮਹਾਰਾਜ ਅੱਗੇ ਤੁਹਾਡੀ ਮਰਜ਼ੀ ਹੈ ਅਸੀਂ ਤਾਂ ਚਾਹੁੰਦੇ ਵੀ ਤੁਸੀਂ ਦੇ ਹੀ ਦਿਓ ਚਲੋ ਨਾਲ ਬਣੀ ਰਹੇਗੀ ਜਿੱਥੇ ਰਹੀਏ ਉੱਥੇ ਕਰਨਾ ਵੀ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ ਵੀ ਜੇ ਤੁਸੀਂ ਸਾਡੀ ਮਰਜ਼ੀ ਪੁੱਛ ਦਿਓ ਫਿਰ ਸਾਡੀ ਮਰਜ਼ੀ ਤਾਂ ਇਹੋ ਭੈਣ ਨੂੰ ਕੱਖ ਨਾ ਦੇਈਏ। ਕਹਿੰਦੇ ਮਹਾਰਾਜ ਵੇਖ ਲਓ ਕਿੱਦਾਂ ਕਰਨੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਵੀ ਵੇਖੋ ਜੇ ਇਹਨਾਂ ਨੂੰ ਚੀਜ਼ਾਂ ਦਿੰਦੇ ਹਾਂ ਅਤੇ ਇਹਨਾਂ ਵਾਪਸ ਨਹੀਂ ਕਰਨੀਆਂ ਤਾਂ ਸਾਨੂੰ ਲੜਾਈ ਤਾਂ ਕਰਨੀ ਪੈਣੀ ਫਿਰ ਜਦੋਂ ਵਾਪਸ ਨਾ ਕੀਤੀਆਂ ਅਤੇ ਜੇ ਨਹੀਂ ਦਿੰਦੇ ਤਾਂ ਝਗੜਨਾ ਇੰਨਾ ਤਾਂ ਵੀ ਹੈ ਜੇ ਦਿੰਦੇ ਹਾਂ ਤਾਂ ਫਿਰ ਜ਼ਿਆਦਾ ਝਗੜਾ ਪੈਂਦਾ ਵੀ ਦੇ ਕੇ ਫਿਰ ਮੁੜਦੀਆਂ ਕੋਈ ਨਹੀਂ ਹੈ ਤਾਂ ਆਪਾਂ ਝਗੜਨਾ ਹੈ ਲੜਾਈ ਪੈਣੀ ਹੈ ਅਤੇ ਉਹ ਦੇ ਕੇ ਆਪਾਂ ਚੀਜ਼ਾਂ ਸਾਰੀਆਂ ਗੁਰੂ ਘਰ ਦੀਆਂ ਵਸਤਾਂ ਗਵਾ ਕੇ ਜੋ ਲੜਨਾ ਤਾਂ ਆਪਾਂ ਦੇਈਏ ਨਾ ਜਿਹਨਾਂ ਲੜਨਾ ਫਿਰ ਲੜ ਲਵਾਂਗੇ ਆਪਾਂ ਇਹ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ। ਫਿਰ ਗੁਰੂ ਸਾਹਿਬ ਜੀ ਦੇ ਭੂਆ ਦੇ ਸਪੁੱਤਰ ਬੀਬੀ ਵੀਰੋ ਜੀ ਦੇ ਭਾਈ ਸੰਗੂ ਸ਼ਾਹ ਅਜੀਤ ਮੱਲ ਗੁਲਾਬ ਚੰਦ ਇਹਨਾਂ ਸਾਰਿਆਂ ਨੇ ਕਿਹਾ ਮਹਾਰਾਜ ਬਿਲਕੁਲ ਠੀਕ ਆ ਆਪਾਂ ਕਿਸੇ ਨੂੰ ਕੱਖ ਨਹੀਂ ਦੇਣਾ ਹੈ ਇਹ ਗੱਲ ਕਹਿ ਦਿੱਤੀ ਅਤੇ ਗੁਰੂ ਸਾਹਿਬ ਜੀ ਕੋਲ ਫਿਰ ਉਹ ਭੇਜ ਦਿੱਤੇ ਭੀਮ ਚੰਦ ਨੇ ਆਪਣੇ ਬੰਦੇ ਵੀ ਉਹ ਦੋ ਪ੍ਰਸਾਦੀ ਹਾਥੀ ਤੰਬੂ ਪੰਜ ਕਲਾ ਸ਼ਸਤਰ ਸ਼ਾਦੀ ਆਉਣ ਵਾਲੀ ਨੇੜੇ ਹੀ। ਮਹਾਰਾਜ ਜੀ ਨੇ ਕਿਹਾ ਵੀ ਅਸੀਂ ਨਹੀਂ ਇਹ ਦੇ ਸਕਦੇ ਸੰਗਤ ਦੀ ਚੀਜ਼ ਹੈ ਇੱਥੇ ਗੁਰੂ ਘਰ ਚੜ੍ਹਾਈ ਹੈ ਅਤੇ ਗੁਰੂ ਘਰ ਹੀ ਰਹੇਗੀ। ਜਦੋਂ ਵਾਪਸ ਕੀਤਾ ਤਾਂ ਭੀਮ ਚੰਦ ਬੜਾ ਔਖਾ ਹੋਇਆ ਵਜ਼ੀਰਾਂ ਨੂੰ ਕਹਿੰਦਾ ਉਹ ਸਾਡੇ ਇਲਾਕੇ 'ਚ ਰਹਿ ਕੇ ਤਾਂ ਸਾਨੂੰ ਚੀਜ਼ਾਂ ਨਹੀਂ ਦੇ ਰਹੇ ਮੈਂ ਲੈਣੀਆਂ ਮੈਂ ਜਿੱਦਾਂ ਮਰਜ਼ੀ ਲਵਾਂ ਇਹ ਮੈਨੂੰ ਸੋਭਦੀਆਂ ਮੈਂ ਰਾਜਾ ਹਾਂ। ਬਹੁਤ ਗੱਲਾਂ ਗੁੱਲਾਂ ਕਰੇ ਫਿਰ ਕੁਝ ਵਜ਼ੀਰ ਸਿਆਣੇ ਸਨ ਕੁਝ ਵਿੱਚੋਂ ਕਹਿੰਦੇ ਵੀ ਵੇਖ ਤੂੰ ਭੀਮ ਚੰਦ ਐਵੇਂ ਮੁੰਡੇ ਦਾ ਵਿਆਹ ਹੈ ਲੜਕੇ ਦਾ ਵਿੱਚ ਪਵਾੜਾ ਨਾ ਕੋਈ ਪਾ ਦੇ ਹਜੇ ਤੂੰ ਲੜਾਈ ਝਗੜਾ ਨਾ ਕਰ ਅਤੇ ਆਪਣਾ ਸ਼ਾਦੀ ਸੁੱਖ ਸਾਂਦ ਨਾ ਕਰ ਲਈਏ ਫਿਰ ਆਪਾਂ ਕਿਸ ਤਰ੍ਹਾਂ ਲੈ ਲਵਾਂਗੇ। ਇਹ ਕਿੱਥੇ ਮੰਨੇ ਕਹਿੰਦਾ ਵੀ ਮੈਂ ਵਿਖਾਉਣੀ ਹਾਂ ਮੇਰੇ ਤਾਂ ਨੱਕ ਰਹਿੰਦਾ ਹੈ ਇਹ ਬੋਲਣ ਹਟੇ ਨਾ। ਵਜ਼ੀਰ ਇੱਕ ਸਿਆਣਾ ਸੀ ਗੁਰੂ ਕੇ ਸ਼ਰਧਾ ਰੱਖਣ ਵਾਲਾ ਕਹਿੰਦਾ ਵੀ ਕੋਈ ਨਹੀਂ ਮਾਰੇ ਨੂੰ ਕਹਾਂਗੇ ਜਦੋਂ ਵਿਆਹ ਦੇ ਨੇੜੇ ਜਦੋਂ ਆਊਗਾ ਸਮਾਂ ਅਤੇ ਆਪਾਂ ਨੇੜੇ ਦੀ ਜਾ ਕੇ ਲੈ ਲਵਾਂਗੇ ਅਤੇ ਤੂੰ ਝਗੜਾ ਨਾ ਪਾ ਗੁਰੂ ਸਾਹਿਬ ਨੂੰ ਮਨਾ ਲਵਾਂਗੇ ਅਤੇ ਤੂੰ ਹੁਣ ਨਾ ਕੁਝ ਕਹਿ। ਫਿਰ ਉਹ ਫਿਰ ਸਲਾਹ ਕਰਕੇ ਤੋਂ ਵਿਆਹ ਦੇਣ ਆ ਗਏ ਅਤੇ ਇੱਥੇ ਆ ਗਿਆ ਇਹਨੂੰ ਭੇਜਿਆ ਫਿਰ ਮਹਾਰਾਜ ਦੋ ਤੰਬੂ ਵੀ ਦੇ ਦਿਓ 2,50,000 ਵਾਲਾ ਪ੍ਰਸਾਦੀ ਹਾਥੀ ਵੀ ਦੇ ਦਿਓ ਰਾਜੇ ਨੇ ਮੰਗਾਇਆ ਹੈ। ਮਹਾਰਾਜ ਕਹਿੰਦੇ ਵੀ ਇਹ ਤਾਂ ਨਹੀਂ ਮਿਲਣਾ ਹੈ ਫਿਰ ਬੜਾ ਔਖਾ ਹੋਇਆ ਉਦੋਂ ਇਹ ਦੁਸ਼ਮਣ ਗੁਰੂ ਸਾਹਿਬ ਦਾ ਪੂਰੇ ਬਣ ਗਿਆ ਭੀਮ ਚੰਦ ਇਸੇ ਗੱਲੋਂ। ਇੱਧਰੋਂ ਮੇਦਨੀ ਪ੍ਰਕਾਸ਼ ਜਿਹੜਾ ਸਾਰ ਮੌਰ ਰਿਆਸਤ ਦਾ ਰਾਜਾ ਜਿਹਨੂੰ ਨਾਹਨ ਕਹਿੰਦੇ ਸਾਰ ਮੌਰ ਨਾਹਨ ਰਿਆਸਤ ਕਹਿ ਲਓ ਜੋ ਮਰਜ਼ੀ ਕਹਿ ਲਓ ਮੇਦਨੀ ਪ੍ਰਕਾਸ਼ ਨੇ ਮਹਾਰਾਜ ਨੂੰ ਉੱਧਰ ਬੁਲਾ ਲਿਆ ਅਤੇ ਗੁਰੂ ਸਾਹਿਬ ਜੀ ਉੱਥੇ ਪੌਂਟਾ ਸਾਹਿਬ ਦੀ ਧਰਤੀ ਦੇ ਸੁਭਾਏਮਾਨ ਇੱਧਰੋਂ ਵਿਆਹ ਦੇ ਦੇਣ ਆ ਗਏ ਅਤੇ ਭੀਮ ਚੰਦ ਦੇ ਹੁਣ ਜੈ ਜਿਹੜੀ ਜੰਜ ਬਰਾਤ ਸੀ ਆਉਂਦੀ ਲੰਘਣੀ ਸੀ ਜਿਹੜੀ ਜਿੱਧਰ ਸਤਿਗੁਰੂ ਮਹਾਰਾਜ ਬਿਰਾਜਮਾਨ ਸਨ ਅਤੇ ਇਹ ਭੀਮ ਚੰਦ ਹੁਣੀ ਫਿਰ ਆ ਗਏ ਤਰਲਿਆਂ 'ਤੇ ਕਿ ਮਹਾਰਾਜ ਸਾਡੀ ਜੰਜ ਲੰਘ ਲੈਣ ਦਿਓ ਬਰਾਤ ਲੰਘ ਲੈਣ ਦਿਓ ਸੱਚੇ ਪਾਤਸ਼ਾਹ ਨੇ ਕੁਝ ਨਹੀਂ ਗੱਲ ਮੰਨੀ ਆ ਕਈ ਜਿਹੜੇ ਕਹਿੰਦੇ ਨਾ ਨਿਮਰਤਾ ਨਿਮਰਤਾ ਉਹਨਾਂ ਉਹਨਾਂ ਨੂੰ ਸੁਣਨਾ ਚਾਹੀਦਾ ਇਹੋ ਜਿਹਾ ਇਤਿਹਾਸ ਕਿਉਂ ਵੀ ਟੇਢੇ ਨਾਲ ਟੇਢਾ ਹੀ ਹੋਣਾ ਪੈਂਦਾ ਹੈ ਮਹਾਰਾਜ ਜੀ ਦਾ ਇਹ ਹੁਕਮ ਹੈ ਨੇ ਬਹੁਤੀ ਨਿਮਰਤਾ ਵੀ ਗੁਰੂ ਘਰਾਂ 'ਚ ਨਹੀਂ ਚੱਲਦੀ ਅਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਅਸੀਂ ਕੋਈ ਗੱਲ ਗੁਲ ਤਾਂ ਤੁਹਾਡੀ ਮੰਨਣੀ ਨਹੀਂ ਆ ਹਾਂ ਇੰਨੀ ਗੱਲ ਮੰਨਦੇ ਹਾਂ ਕਿ ਬਰਾਤ ਕੋਈ ਲੰਘਣ ਨਹੀਂ ਦੇਣੀ ਆ ਜਿਹੜੇ ਚਲੋ ਜਿਹਨਾਂ ਦਾ ਨਹੀਂ ਵਾਰਾ ਖਾਂਦਾ ਲਾੜੇ ਦੇ ਨਾਲ ਜਿਵੇਂ ਸਰਬਾਲਾ ਹੁੰਦਾ ਚਲੋ ਮਾਂ ਪਿਓ ਜ਼ਰੂਰੀ ਹੁੰਦੇ ਆ ਇਹ ਜੇ ਲੰਘ ਸਕਦੇ ਦੋ ਚਾਰ ਜਣੇ ਤਾਂ ਲੰਘ ਜਾਣ ਸਾਰੇ ਨਹੀਂ ਲੰਘਣ ਦੇਣੇ ਕਿਉਂਕਿ ਤੁਹਾਡੀ ਬਰਾਤ ਨੇ ਖੌਰੂ ਪਾਉਣਾ ਹੈ ਨਕੇ ਨੇ ਅੱਖਾਂ ਕੱਢਣੀਆਂ ਇੱਥੇ ਸੂਰਮੇ ਬੈਠੇ ਸਾਡੇ ਸਿੰਘ ਅਤੇ ਫਿਰ ਇੱਥੇ ਜੰਗ ਯੁੱਧ ਹੋ ਜੂ ਵਿਆਹ ਦੇ ਵਿੱਚ ਕਈ ਕੁਛ ਨਿਬੜ ਜੂਗਾ ਅਤੇ ਕੋਈ ਫਾਇਦਾ ਨਹੀਂ ਲੰਘਣ ਨਹੀਂ ਕਿ ਨੂੰ ਦੇਣਾ ਚਲੋ ਸਰਬਾਲਾ ਆਦਿਕ ਅਤੇ ਲਾੜਾ ਲੂੜਾ ਲੰਘ ਜੇ ਅਤੇ ਇੱਧਰੋਂ ਜਿਹੜਾ ਫਤਿਹ ਸ਼ਾਹ ਸੀ ਗਲਵਾਨ ਦਾ ਰਾ ਰਿਆਸਤ ਦਾ ਰਾਜਾ ਜਿਹਦੀ ਲੜਕੀ ਦਾ ਵਿਆਹ ਸੀ ਭੀਮ ਚੰਦ ਦੇ ਮੁੰਡੇ ਨਾਲ ਅਤੇ ਉਹ ਫਤਿਹ ਸ਼ਾਹ ਜਿਹੜਾ ਮੇਦਨੀ ਪ੍ਰਕਾਸ਼ ਦੇ ਨਾਲ ਉਹਨੇ ਮਿਲਾਪ ਕਰ ਲਿਆ ਸੀ ਗੁਰੂ ਕਾ ਭੈ ਕਰਕੇ ਵੀ ਗੁਰੂ ਮਹਾਰਾਜ ਪੌਂਟਾ 'ਚ ਸਾਹਿਬ 'ਚ ਨਿਵਾਸ ਕਰਨ ਲੱਗ ਪਏ ਆ ਅਤੇ ਮੇਦਨੀ ਪ੍ਰਕਾਸ਼ ਦਾ ਇਹਨਾਂ ਦੇ ਨਾਲ ਸੰਬੰਧ ਹੈ ਇੱਧਰ ਫਿਰ ਇਹਨੇ ਮਿਲ ਜੁਲ ਕਰ ਲਿਆ ਸੀ ਉਹ ਜਿਹੜੇ ਲਾਗਤ ਬਾਜੀ ਛੱਡ ਦਿੱਤੀ ਫਤਿਹ ਸ਼ਾਹ ਨੇ ਅਤੇ ਫਤਿਹ ਸ਼ਾਹ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਿੱਠੀ ਭੇਜ ਦਿੱਤੀ ਵਿਆਹ ਦੀ ਕਿ ਮਹਾਰਾਜ ਤੁਸੀਂ ਵਿਆਹ 'ਚ ਦਰਸ਼ਨ ਦਿਉ ਅਤੇ ਮਹਾਰਾਜ ਨੇ ਮਨ੍ਹਾ ਕੀਤਾ ਵੀ ਅਸੀਂ ਤਾਂ ਆ ਨਹੀਂ ਸਕਦੇ ਚਲੋ ਅਸੀਂ ਸਿਆਣੇ ਸਿਆਣੇ ਜਿਹੜੇ ਪੁਰੋਹਿਤ ਆਪਣੇ ਗੁਰੂ ਘਰੋਂ ਸਿੱਖ ਉਹ ਸਿਆਣੇ ਸਿਆਣੇ ਭੇਜ ਦਾਂਗੇ ਵਿਆਹ ਦਾ ਦਿਨ ਨਿਯਤ ਹੋਇਆ ਅਤੇ ਗੁਰੂ ਮਹਾਰਾਜ ਨੇ ਫਿਰ ਉਸ ਵੇਲੇ ਆਪਣੇ ਸਿੱਖ ਦੀਵਾਨ ਭਾਈ ਨੰਦ ਚੰਦ ਨੂੰ 1,25,000 ਦਾ ਨਿਉਂਦਾ ਦੇ ਕੇ ਭੇਜਿਆ ਵੀ ਰਾਜੇ ਦੀ ਲੜਕੀ ਨੂੰ ਇਹ ਦੇ ਦੇਣਾ ਸਾਡੇ ਵੱਲੋਂ 1,25,000 ਦਾ ਨਿਉਂਦਾ ਲੈ ਕੇ ਅਤੇ ਭਾਈ ਨੰਦ ਚੰਦ 'ਤੇ ਪਹੁੰਚ ਗਿਆ ਦੀਵਾਨ ਉੱਥੇ ਜਦੋਂ ਸਾਰਾ ਵਿਆਹ ਦੇ ਉੱਥੇ ਹੋਇਆ ਭੀਮ ਚੰਦ ਹੁਣੀ ਪਹੁੰਚੇ ਜਿਵੇਂ ਆ ਲੜਕੇ ਲੁੜਕੇ ਵਾਲੇ ਜਾਂ ਸਾਰੇ ਦਾਜ ਦੂਜ ਵਹਿੰਦੇ ਹੁੰਦੇ ਆ ਅਤੇ ਕਈ ਨੂੰ ਵਿਖਾਉਂਦੇ ਹੁੰਦੇ ਨਾ ਵੀ ਆਹ ਫਲਾਣੇ ਨੇ ਆਹ ਦਿੱਤਾ ਦਗਾਣੇ ਨੇ ਆਹ ਦਿੱਤਾ ਅਤੇ ਉੱਥੇ ਸਾਰੇ ਰਾਜਿਆਂ ਨੇ ਹੁਣ ਦਿੱਤਾ ਸੀ ਫਤਿਹ ਸ਼ਾਹ ਦੀ ਲੜਕੀ ਨੂੰ ਦਾਜ ਆਪਣੇ ਵੱਲੋਂ ਨਹੀਂ ਆਉਂਦੇ ਦਿਖਾ ਰਹੇ ਇੱਕ ਦੂਜੇ ਦਾ ਉਹਦਾ ਹੈ ਆ ਉਹਦਾ ਹੈ ਅਤੇ ਗੁਰੂ ਸਾਹਿਬ ਦਾ ਜਿਹੜਾ ਨਿਉਂਦਾ ਪਿਆ ਸੀ 1,25,000 ਦਾ ਜਿਹਦੇ ਵਿੱਚ ਸੋਹਣੇ ਗਹਿਣੇ ਅਤੇ ਬਸਤਰ ਸਨ 1,25,000 ਉਦੋਂ ਕਿਤੇ ਥੋੜ੍ਹਾ ਥੋੜ੍ਹੀ ਸੀ ਬਹੁਤ ਜ਼ਿਆਦਾ ਸੀ ਗਹਿਣੇ ਬਸਤਰ ਬੜੇ ਸੋਹਣੇ ਉਹ ਵੱਖਰਾ ਹੀ ਦਿਖੇ ਉਹਨਾਂ ਸਾਰਿਆਂ ਦੇ ਵਿੱਚੋਂ ਹੀ ਰਾਜਿਆਂ ਨਾਲੋਂ ਭੀਮ ਚੰਦ ਕਹਿੰਦਾ ਵੀ ਆਹ ਕਿਹੜੇ ਰਾਜੇ ਦਾ ਹੈ ਨਿਉਂਦਾ ਇਹ ਬੜਾ ਕੀਮਤੀ ਲੱਗਦਾ ਇਹ ਭੀਮ ਚੰਦ ਜਦੋਂ ਖਟੀਆ ਦੇ ਵੇਖ ਕੇ ਇੰਨੀ ਗੱਲ ਕਹੀ ਹੈ ਇੰਨੇ ਨੂੰ ਜਿਹੜਾ ਭੀਮ ਇਹਦਾ ਫਤਿਹ ਸ਼ਾਹ ਦਾ ਕੋਈ ਦੀਵਾਨ ਸੀ ਜਿਹੜਾ ਦੱਸ ਰਿਹਾ ਸੀ ਸਾਰਿਆਂ ਹੀ ਉਹ ਫਿਰ ਗੱਜ ਵੱਜ ਕੇ ਬੋਲਿਆ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ ਸੁਭਾਏ ਮਾਂ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਮਹਾਰਾਜੇ ਹਨ ਉਹਨਾਂ ਵੱਲੋਂ ਫਤਿਹ ਸ਼ਾਹ ਦਾ ਬੜਾ ਭਾਰੀ ਪ੍ਰੇਮ ਦੇਖ ਕੇ 1,25,000 ਦਾ ਨਿਉਂਦਾ ਜਿਹੜਾ ਭੇਜਿਆ ਗਿਆ ਹੈ ਜਦੋਂ ਭੀਮ ਚੰਦ ਨੇ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਇਹਦੋਂ ਲੱਗ ਗਈ ਅੱਗ ਉੱਥੇ ਹੀ ਇਹ ਕਹਿੰਦਾ ਉਹ ਮੇਰੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਜੀ ਅਤੇ ਮੇਰਾ ਕੁੜਮ ਜਿਹੜਾ ਉਹਨਾਂ ਨਾਲ ਵਰਤੇ ਇਹ ਤਾਂ ਉੱਥੇ ਖਿਲਾਰਾ ਪਾ ਕੇ ਬਹਿ ਗਿਆ ਉਦੋਂ ਹੀ ਮੈਂ ਤਾਂ ਲੜਕੀ ਨਹੀਂ ਲੈ ਕੇ ਜਾਵਾਂਗਾ ਮੈਂ ਰਿਸ਼ਤਾ ਹੀ ਨਹੀਂ ਕਰਨਾ ਇਹ ਨਰੌਲਾ ਪਾ ਲਿਆ ਉੱਥੇ ਫਿਰ ਵਿੱਚੋਂ ਹੀ ਸਮਝਾਇਆ ਕਈਆਂ ਨੇ ਵੀ ਵੇਖੋ ਅਤੇ ਫਤਿਹ ਸ਼ਾਹ ਨੂੰ ਪਤਾ ਨਹੀਂ ਸੀ ਅਚਨਚੇਤ ਦੀ ਗੱਲਬਾਤ ਹੋ ਗਈ ਆ ਅਤੇ ਤੂੰ ਗੁੱਸਾ ਨਾ ਕਰ ਅਤੇ ਅਸੀਂ ਇਹਨੂੰ ਕਹਿ ਦਿੰਦੇ ਵੀ ਨਿਉਂਦਾ ਮਹਾਰਾਜ ਦਾ ਮੋੜ ਦੇ ਅਤੇ ਇਹਨਾਂ ਫਤਿਹ ਸ਼ਾਹ ਨੂੰ ਕਿਹਾ ਫਤਿਹ ਸ਼ਾਹ ਦਾ ਹੁਣ ਜੀਤ ਕਰਦਾ ਨਹੀਂ ਸੀ ਮੋੜਨ ਨੂੰ ਪਰ ਹੁਣ ਲੜਕੀ ਦੀ ਗੱਲ ਆ ਗਈ ਇਹਨਾਂ ਨੂੰ ਰਿਸ਼ਤੇ ਦੀ ਗੱਲ ਆ ਗਈ ਕਰੇਗੀ ਵਿਚਾਰਾ ਲੜਕੀ ਵਾਲਿਆਂ ਨੂੰ ਝੁਕਣਾ ਹੀ ਪੈਂਦਾ ਅਤੇ ਫਤਿਹ ਸ਼ਾਹ ਫਿਰ ਉਸ ਵੇਲੇ ਬੱਧਾ ਚੱਟਾ ਜਿਹਾ ਵਿਚਾਰਾ ਵੀ ਕੁੜਮ ਹੁਣ ਰੁੱਸ ਪਿਆ ਕੀ ਕਰੀਏ ਅਤੇ ਉਹ ਨਿਉਂਦਾ ਮਹਾਰਾਜ ਦਾ ਮੋੜ ਦਿੱਤਾ ਇਹਨਾਂ ਦੀ ਅਸਲ ਵਿੱਚ ਨੀਂਦ ਇਹ ਸੀ ਵੀ ਨਿਉਂਦਾ ਬੜਾ ਕੀਮਤੀ ਹੈ ਭੀਮ ਚੰਦ ਦੀ ਇਹ ਨੀਂਦ ਸੀ ਵੀ ਜਦੋਂ ਇਹ ਮੋੜੂਗਾ ਤਾਂ ਰਾਜ ਫੜ ਫੁੜ ਕੇ ਅਤੇ ਖੋਲਾਂਗੇ ਪਰ ਇੱਥੇ ਉਹ ਆਕੜ ਦੀ ਦਿਖਾਈ ਜਾਵੇ ਅਸੀਂ ਲੈਣਾ ਹੀ ਨਹੀਂ ਅਸੀਂ ਲੈਣਾ ਹੀ ਨਹੀਂ ਇੱਧਰੋਂ ਭਾਈ ਨੰਦ ਚੰਦ ਦੀਵਾਨ ਬੜਾ ਸਿਆਣਾ ਸੀ, ਜਦੋਂ ਉਹਨੂੰ ਪਤਾ ਲੱਗਾ ਵੀ ਇਹਨਾਂ ਦੀ ਬਦਨੀਤੀ ਹੈ, ਇਹ ਤਿਆਰੀਆਂ ਵਿੱਚ ਖੂਨ ਖੂਨ ਦੇ, ਦਵਾ ਦਵਾ ਉਹਨਾਂ ਨੇ ਸੰਕੋਚਿਆ ਵੀ ਚਲੋ ਨਹੀਂ ਲੈਣਾ ਤਾਂ ਤੁਹਾਡੀ ਮਰਜ਼ੀ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਵੀ ਫਤਿਹ ਸ਼ਾਹ ਤਾਂ ਹੁਣ ਕੁੜਮ ਦੀ ਵੇਖਣੀ ਹੈ, ਗੁਰੂ ਦੀ ਥੋੜ੍ਹੀ ਵੇਖਣੀ ਗੱਲ। ਉਸ ਵੇਲੇ ਸਮੇਟਿਆ ਸਾਰਾ ਕੁਝ ਭਾਈ ਨੰਦ ਚੰਦ ਨੇ, ਇਹ ਅਜੇ ਘਾਟੀ ਦੀ ਤਿਆਰੀਆਂ ਜਾਂ ਕਰ ਰਹੇ ਸਨ, ਇਹਦੇ ਬੰਦੇ ਭੀਮ ਚੰਦ ਦੇ, ਉਹ ਪੰਜ ਸੱਤ ਝਟਕਾ ਕੇ ਦਵਾ ਦਵਾ ਅਤੇ ਭਾਈ ਨੰਦ ਚੰਦ ਜਿਹੜਾ ਅਨੰਦਪੁਰ ਸਾਹਿਬ ਆ ਗਿਆ ਅਤੇ ਗੁਰੂ ਸਾਹਿਬ ਨੇ ਉਹਦਾ ਵਾਪਸ ਕਰ ਦਿੱਤਾ। ਅਤੇ ਭੀਮ ਚੰਦ ਹੋਣਾ ਦਾ ਐਵੇਂ ਵੈਰ ਵੱਜ ਗਿਆ ਅਤੇ ਭੀਮ ਚੰਦ ਨੇ ਉਸ ਵੇਲੇ ਕਿਹਾ ਆਪਣੇ ਫਤਿਹ ਸ਼ਾਹ ਕੁੜਮ ਨੂੰ ਵੀ, ਵੇਖ ਤੇਰੇ ਨਾਲ ਮੇਰੀ ਤਾਂ ਬਣਦੀ ਹੈ ਜੇ ਤੂੰ ਮੇਰੇ ਅੱਗੇ ਲੱਗ ਕੇ ਅਤੇ ਗੁਰੂ ਗੋਬਿੰਦ ਸਿੰਘ ਨਾਲ ਦੋ ਹੱਥ ਕਰੇ। ਫਿਰ ਉਦੋਂ ਫਿਰ ਫਤਿਹ ਸ਼ਾਹ ਨੇ ਬਿਨਾਂ ਵਜ੍ਹਾ ਹੀ ਜਿਹੜਾ ਫਾ ਲਿਆ ਸੀ, ਅਤੇ ਗੁਰੂ ਸਾਹਿਬ ਜੀ ਨੇ ਇੱਥੇ ਅੱਗੇ ਕਥਨੀ ਕਰ ਰਹੇ ਆ, ਉਹ ਇਸ਼ਾਰੇ ਮਾਤਰ ਹੀ ਸਤਿਗੁਰੂ ਜੀ ਨੇ ਲਿਖਿਆ। ਥੋੜ੍ਹਾ ਆਪਾਂ ਇਹਦਾ ਇਤਿਹਾਸ ਅਤੇ ਇਹ ਗੱਲ ਦਾ ਬੜਾ ਲੰਬਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਥਾ ਕਰੀਏ, ਸਰਵਣ ਕਰੀਏ, ਉਦੋਂ ਆਉਂਦਾ ਹੈ ਸਾਰਾ ਇਤਿਹਾਸ। ਅਤੇ ਸ਼ਹਿਰ ਪਾਉਂਟਾ ਕੀ ਸੁੱਧ ਲਈ ਖਾਲਸਾ ਜੀ, ਫਿਰ ਅਸਾਂ ਨੇ ਜਿਹੜਾ ਪਾਉਂਟਾ ਸ਼ਹਿਰ ਸਾਰ ਮੌਰ ਰਿਆਸਤ ਵਿੱਚ ਜਿਹਨੂੰ ਨਾਹਨ ਕਹਿੰਦੇ ਹੈ, ਉੱਥੋਂ ਦੀ ਖਬਰ ਸਾਰ ਲਈ ਮੇਦਨੀ ਪ੍ਰਕਾਸ਼ ਜੀ ਕੋਲ ਜਾ ਕੇ,
ਕਲਿੰਦਰੀ ਤੱਟ ਕਰੇ ਬਿਲਾਸਾ।
ਅਤੇ ਉੱਥੇ ਕਲਿੰਦਰੀ ਤੱਟ ਕਿਹੜਾ? ਕਲਿੰਦਰੀ ਹੈ ਜਮੁਨਾ ਨਦੀ, ਜਮੁਨਾ ਨਦੀ ਦੇ ਕਿਨਾਰੇ ਮਾਰੇ ਕਹਿੰਦੇ ਬਹੁਤ ਅਸਾਂ ਨੇ ਕੌਤਕ ਕੀਤੇ। ਬਾਬਾ ਰਾਮ ਰਾਏ ਨੇ ਵੀ ਇੱਥੇ ਆ ਕੇ ਮਾਫ਼ੀ ਮੰਗੀ ਸੀ। ਬਾਬਾ ਰਾਮ ਰਾਏ ਗੁਰੂ ਮਹਾਰਾਜ ਦੇ ਸਨ ਭਤੀਜੇ, ਉਂਝ ਵੱਡੇ ਸਨ ਮਹਾਰਾਜ ਤੋਂ ਉਮਰ ਕਰਕੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਲੱਗਦੇ ਸਨ ਚਾਚਾ ਜੀ ਬਾਬਾ ਰਾਮ ਰਾਏ ਜੀ ਦੇ। ਅਤੇ ਇਵੇਂ ਕਿਉਂਕਿ ਗੁਰੂ ਹਰਿ ਰਾਏ ਮਹਾਰਾਜ ਸਨ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ, ਅਤੇ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਗੁਰਦਿੱਤਾ ਜੀ ਦੋਨੋਂ ਭਰਾਤਾ ਜੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਹੋ ਗਏ ਗੁਰੂ ਗੋਬਿੰਦ ਸਿੰਘ ਜੀ, ਅਤੇ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਹਰਿ ਰਾਏ ਜੀ ਅਤੇ ਬਾਬਾ ਹਰਿ ਰਾਏ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ। ਇਵੇਂ ਚਾਚੇ ਭਤੀਜੇ ਦਾ ਹੀ ਜਿਹੜਾ ਸੀ ਉਹ ਰਿਸ਼ਤਾ ਸੀ ਮਹਾਰਾਜ ਜੀ ਦਾ। ਅਤੇ ਜਦੋਂ ਜਮੁਨਾ ਵਿੱਚ ਉਹ ਇਤਿਹਾਸ 'ਚ ਆਉਂਦਾ ਵੀ ਗੁਰੂ ਸਾਹਿਬ ਅਤੇ ਬਾਬਾ ਰਾਮ ਰਾਏ ਜੀ ਜਦੋਂ ਮਾਫ਼ੀ ਮੰਗਣ ਆਏ ਨਾ, ਵੋਟ ਵਿੱਚ ਚੜ੍ਹੇ ਹੋਏ ਸਨ ਉਹ ਬੇੜੀ ਜੀ 'ਚ, ਅਤੇ ਮਾਫ਼ੀਆਂ ਮੰਗ ਰਹੇ, ਮਹਾਰਾਜ ਮਾਫ਼ ਕਰਿਓ, ਗਲਤੀ ਹੋ ਗਈ, ਭੁੱਲ ਹੋ ਗਈ, ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਅਸੀਂ ਤੁਹਾਨੂੰ ਛੋਟੇ ਸਮਝਦੇ ਹਾਂ, ਪਰ ਮਹਾਰਾਜ ਤੁਸੀਂ ਤਾਂ ਗੁਰਤਾ ਦੇ ਮਾਲਕ ਹੋ, ਮਹਾਨ ਹੋ, ਤੁਸੀਂ ਅੱਗੇ ਭੁੱਲ ਗਲਤੀ ਹੋ ਗਈ ਹੈ, ਭਰਾਤਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਆਪਣੇ ਛੋਟੇ ਭਰਾਤਾ ਹੀ ਸਮਝ ਕੇ ਮਹਾਰਾਜ ਮਾੜੇ ਬੋਲ ਕੋਲ ਬੋਲੇ ਗਏ, ਮਾਫ਼ ਕਰੋ ਸਾਨੂੰ, ਇਵੇਂ ਮਾਫ਼ੀਆਂ ਮੰਗ ਰਹੇ ਸਨ। ਉੱਧਰ ਕਿਨਾਰੇ ਦੇ ਖਲੋਤੇ ਜਿਹੜੇ ਮਸੰਦ ਬਾਬਾ ਰਾਮ ਰਾਏ ਜੀ ਦੇ, ਉਹ ਟਿੱਚਰਾਂ ਕਰ ਰਹੇ ਸਨ ਮਹਾਰਾਜ ਜੀ ਨੂੰ, ਟੇਢਾ ਟੇਢਾ ਝਾਕਣ ਹੰਕਾਰ 'ਚ ਵੀ ਬਾਬਾ ਰਾਮ ਰਾਏ ਦੇ ਵੱਡੇ, ਵੇਖੋ ਚਾਚੇ ਭਤੀਜੇ ਦਾ ਰਿਸ਼ਤਾ, ਐਵੇਂ ਗੱਲਾਂ ਬਾਤਾਂ ਜੀ ਕਰੀ ਜਾਣ। ਅਤੇ ਗੁਰੂ ਸਾਹਿਬ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਅੰਤਰਜਾਮੀ ਸੱਚੇ ਪਾਤਸ਼ਾਹ, ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਬਾਬਾ ਰਾਮ ਰਾਏ ਜੀ ਨੂੰ ਕਹਿੰਦੇ, ਵੇਖ ਰਾਮ ਰਾਏ, ਚਲੋ ਤੂੰ ਤਾਂ ਮਾਫ਼ੀ ਮੰਗ ਲਈ ਅਤੇ ਬਖਸ਼ਿਆ ਗਿਆ, ਬਖਸ਼ਿਆ ਜਾਏਗਾ, ਉਹ ਜਿਹੜੇ ਤੇਰੇ ਕਿਨਾਰੇ 'ਤੇ ਖਲੋਤੇ ਆ ਨਾ, ਟੇਢਾ ਝਾਕਦੇ ਮਸੰਦ ਤੇਰੇ, ਇਹ ਨਹੀਂ ਬਖਸ਼ੇ ਜਾਣਗੇ। ਫਿਰ ਉਹ ਸਾਰੇ ਮਸੰਦਾਂ ਨੂੰ ਕੜਾਹਿਆਂ 'ਚ ਪਾ ਪਾ ਸਾੜੇ ਸੀ ਮਹਾਰਾਜ ਜੀ ਨੇ, ਅਤੇ ਪਾਉਂਟਾ ਸਾਹਿਬ ਵਿਖੇ ਹੀ ਇੱਥੇ ਹੀ ਮਹਾਰਾਜ ਜੀ ਨੇ ਜਿਹੜਾ ਸ਼੍ਰੀਮਦ ਭਾਗਵਤ, ਜਿਹੜਾ ਭਾਗਵਤ ਪੁਰਾਣ ਦਾ ਅਨੁਵਾਦ ਕੀਤਾ ਸੀ, ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ, ਇਹ ਵੀ ਉੱਥੇ ਅਨੁਵਾਦ ਕੀਤਾ ਭਾਗਵਤ ਪੁਰਾਣ ਦਾ ਪਾਉਂਟਾ ਸਾਹਿਬ ਵੀ। ਅਤੇ ਕਲਿੰਦਰੀ ਕਹੀ ਜਮੁਨਾ, ਜਮੁਨਾ ਦੇ ਕਿਨਾਰੇ ਮਾਰ ਕਹਿੰਦੇ ਸਾਨੂੰ ਬਹੁਤ ਕੌਤਕ ਕੀਤੇ ਸਨ,
ਅਨੇਕ ਭਾਂਤ ਕੇ ਪੇਖ ਤਮਾਸ਼ਾ।
ਫਿਰ ਇਸ਼ਾਰੇ ਨਾਲ ਹੀ ਕਹਿ ਰਹੇ ਵੀ ਅਨੇਕਾਂ ਤਰ੍ਹਾਂ ਦੇ ਉੱਥੇ ਤਮਾਸ਼ੇ ਦੇਖੇ। ਇਹ ਜਿਹੜਾ ਮੇਦਨੀ ਪ੍ਰਕਾਸ਼ ਰਾਜਾ ਸੀ, ਇਹ ਮਹਾਰਾਜ ਨੂੰ ਕਹਿੰਦਾ ਸੀ, ਮਹਾਰਾਜ ਤੁਹਾਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਲੀਲਾ ਵੀ ਜਿਹੜੀ ਹੈ ਨਾ, ਉਹ ਦਿਖਾਉਣੀ ਹੈ, ਆਪ ਦੇਖੋ। ਫਿਰ ਜਿਵੇਂ ਕ੍ਰਿਸ਼ਨ ਭਗਵਾਨ ਨੇ ਲੀਲਾ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਇੱਥੇ ਵੇਖੀ ਸੀ ਜੀ, ਆਪਣੇ ਪਾਉਂਟਾ ਸਾਹਿਬ ਹੀ। ਅਤੇ ਕਈ ਲੋਕ ਵੇਖੋ ਕਿੰਨੀਆਂ ਗੱਲਾਂ ਕਰਦੇ, ਇਉਂ ਜੀ ਤਿਉਂ ਜੀ, ਕ੍ਰਿਸ਼ਨ ਦਾ ਨਾਮ ਕੋ ਲੈ ਤਾ ਗੁਰਦੁਆਰਾ ਸਾਹਿਬ, ਇੱਦਾਂ ਲੋਕ ਰੌਲਾ ਪਾ ਕੇ ਬਹਿੰਦੇ ਹੈ, ਆਪਣਾ ਮੂੰਹ ਸਿਰ ਕੋਈ ਵੀ ਨਹੀਂ ਹੈਗਾ ਜਿਹੜੇ ਇਹੋ ਜਿਹੀਆਂ ਗੱਲਾਂ ਕਹਿੰਦੇ। ਅਤੇ ਗੁਰੂ ਸਾਹਿਬ ਜੀ ਨੇ ਸਾਰੀ ਉੱਥੇ ਲੀਲਾ ਵੇਖੀ ਸੀ, ਤਾਂ ਕਰਕੇ ਇਸ਼ਾਰੇ ਨਾਲ ਹੀ ਕਹਿ ਰਹੇ ਵੀ ਅਨੇਕਾਂ ਤਰ੍ਹਾਂ ਦੇ ਉੱਥੇ ਤਮਾਸ਼ੇ ਅਸਾਂ ਨੇ ਦੇਖੇ।
ਤਹਾਂ ਕੇ ਸਿੰਘ ਘਨੇ ਚੁਨ ਮਾਰੇ,
ਉੱਥੇ ਪੌਂਟਾ ਸਾਹਿਬ ਜੰਗਲ ਦੇ ਜਿਹੜੇ ਸਿੰਘ ਕਹੀਏ ਸ਼ੇਰ ਹੈ, ਬਹੁਤ ਕਹਿੰਦੇ ਵੱਡੇ ਵੱਡੇ ਚੁਣਕੇ ਸਾਧਸੰਗਤ ਜੀ ਉੱਥੇ ਮਾਰੇ, ਆਧਾਰ ਕੀਤਾ ਸੀ। ਗੁਰੂ ਸਾਹਿਬ ਕੋਈ ਸ਼ੌਂਕੀਆ ਤੌਰ 'ਤੇ ਨਹੀਂ ਮਾਰਦੇ, ਇੱਕ ਤਾਂ ਗੁਰੂ ਸਾਹਿਬ ਹਨ ਛਤਰੀ, ਅਤੇ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਛਤਰੀ ਸ਼ਸਤਰਧਾਰੀ ਹੁੰਦਾ। ਅਸੀਂ ਹੈ ਤਾਂ ਸਾਰੇ ਸ਼ਸਤਰ ਆਪਣਾ ਛਤਰੀ ਹਾਂ, ਪਰ ਸ਼ਸਤਰਧਾਰੀ ਆਪਾਂ ਕੋਈ ਨਹੀਂ, ਅਸੀਂ ਨਾਮ ਦੇ ਛਤਰੀ ਹਾਂ। ਅਤੇ ਗੁਰੂ ਸਾਹਿਬ ਗੋਬਿੰਦ ਸਿੰਘ ਮਹਾਰਾਜ ਹੁਣ ਅਵਤਾਰ ਸਮੇਂ ਦੇ, ਅਤੇ ਛਤਰੀ ਵੀ ਹੈ ਮਹਾਰਾਜ, ਅਤੇ ਨਾਲੇ ਉਧਾਰ ਉਧਾਰ ਕਰਦੇ ਮਹਾਰਾਜ, ਕਹਿੰਦੇ ਐਵੇਂ ਸ਼ੌਂਕਿਆ ਤੌਰ 'ਤੇ ਨਹੀਂ ਮਾਰ ਕਿਤੇ ਉਹ ਸੁੱਟਦਾ। ਗੁਰੂ ਸਾਹਿਬ ਜਿਹਨੂੰ ਤੱਕ ਲੈਣ ਉਹਦਾ ਹੀ ਉਧਾਰ ਹੋ ਜਾਂਦਾ, ਜਿਹਨੂੰ ਗੁਰੂ ਸਾਹਿਬ ਦਾ ਤੀਰ ਭੇਟਾ ਹੋਵੇ ਉਹਦੀ ਕਿੰਨਾ ਭਲਾ ਹੋਊ। ਇਵੇਂ ਬਹੁਤ ਸ਼ੇਰ ਉੱਥੇ ਮਾਰੇ, ਕਹਿੰਦੇ ਸਨ ਮਾਰੇ ਸ਼ਿਕਾਰ ਵਜੋਂ।
ਰੋਜ਼ ਰੀਸ਼ ਬਹੁ ਭਾਂਤ ਬਿਦਾਰੇ,
ਰੋਜ਼ ਜਿਹੜੀਆਂ ਨੀਲ ਗਾਏ ਹੈ, ਗਾਂ ਦੇ ਮੂੰਹ ਵਰਗਾ ਹੁੰਦਾ ਇਹਨਾਂ ਦਾ ਮੂੰਹ, ਰੋਜ਼ ਹੁੰਦੇ ਉਹਨਾਂ, ਰੋਜ਼ ਕਿਹਾ ਜਾਂਦਾ ਗਾਏ ਗਵੈ ਨੀਲ ਗਾਏ ਜੋ ਮਰਜ਼ੀ ਕਹਿ ਲਓ, ਐਵੇਂ ਰੋਜ਼ ਰਿੱਛ ਬਹੁਤ ਸਾਧਸੰਗ ਜੀ ਉੱਥੇ ਮਾਰੇ ਹੈ, ਸ਼ਿਕਾਰ ਕੀਤਾ ਹੈ ਇਹਨਾਂ ਦਾ।
ਫਤਿਹ ਸਾਹ ਕੋਪਾ ਤਬ ਰਾਜਾ,
ਹੁਣ ਗੁਰੂ ਸਾਹਿਬ ਇੱਥੇ ਗੱਲ ਉੱਥੇ ਲਿਆ ਰਹੇ ਫਤਿਹ ਸ਼ਾਹ, ਜਿਹੜਾ ਫਤਿਹ ਸ਼ਾਹ ਸੀ ਨਾ ਗੜਵਾਲ ਰਿਆਸ ਦਾ ਰਾਜਾ, ਇਹ ਭੀਮ ਚੰਦ ਦਾ ਕੁੜਮ, ਉਹ ਤਦੋਂ ਫਿਰ ਰਾਜਾ ਕੋਪਿਆ ਸਾਡੇ ਤੇ, ਕ੍ਰੋਧਿਤ ਹੋਇਆ ਬਿਨਾਂ ਗੱਲ ਤੋਂ ਹੀ।
ਲੋਹ ਪਰਾ ਹਮ ਸੋ ਬਿਨ ਕਾਜਾ,
ਜਿਹੜਾ ਲੋਹ ਪਰਾ ਹਮ ਸੋ ਬਿਨ ਕਾਜਾ, ਬਿਨਾਂ ਕਾਰਨ ਹੀ ਮਹਾਰਾਜ ਕਹਿੰਦੇ, ਕੋਈ ਗੱਲ ਨਹੀਂ ਕੋਈ ਬਾਤ ਨਹੀਂ, ਅਚਨਚੇਤ ਹੀ ਆ ਸਾਡੇ ਨਾਲ ਲੋਹਾ ਪੈ ਗਿਆ, ਸਾਡੇ ਨਾਲ ਉਹਦਾ ਝਗੜਾ ਪੈ ਗਿਆ, ਚੜ੍ਹਾਈ ਕਰਕੇ ਆ ਗਿਆ। ਤਾਂ ਫਤਿਹ ਸ਼ਾਹ ਉੱਥੇ ਗੁੱਸਾ ਜਿਹਾ ਕਰਕੇ ਉਹਦਾ ਸਿਖਾਇਆ ਹੋਇਆ ਵੀ ਮੇਰੀ ਤੇਰੀ ਤਾਂ ਬਣਦੀ ਹੈ ਜੇ ਤੂੰ ਗੁਰੂ ਗੋਬਿੰਦ ਸਿੰਘ ਅੱਗੇ ਹੋ ਕੇ ਲੜੇ ਤਾਂ। ਅਤੇ ਫਿਰ ਮਹਾਰਾਜ ਕਹਿੰਦੇ ਲੋਹ ਪਰਾ ਹਮ ਸੋ ਬਿਨ ਕਾਜਾ, ਬਿਨਾਂ ਕੰਮ ਤੋਂ ਹੀ ਸਾਡਾ ਕੋਈ ਇਹਦੇ ਨਾਲ ਗੱਲਬਾਤ ਕੋਈ ਨਹੀਂ ਹੋਈ ਹੈ, ਅਤੇ ਬਿਨਾਂ ਵਜ੍ਹਾ ਹੀ ਇੱਥੇ ਆ ਕੇ ਇਹਨੇ ਜੰਗ ਸ਼ੁਰੂ ਕਰ ਲਈ, ਭੰਗਾਣੀ ਦੀ ਜੰਗ, ਅੱਗੇ ਜੰਗ ਵੀ ਆ ਹੀ ਰਹੀ ਹੈ, ਕੱਲ੍ਹ ਆਪਾਂ ਸਰਵਣ ਕਰਾਂਗੇ। ਉੱਥੇ ਜੰਗ ਛੋੜਿਆ, ਫਿਰ ਮੂੰਹ ਦੀ ਖਾ ਕੇ ਫਤਿਹ ਸ਼ਾਹ ਨੂੰ ਜਾਣਾ ਪਿਆ ਸੀ ਮਾਰ ਖਾ ਕੇ, ਜਿਵੇਂ ਸਤਿਗੁਰੂ ਜੀ ਦੇ ਨਾਲ ਬਿਨਾਂ ਗੱਲ ਤੋਂ ਹੀ ਇਹਨੇ ਜਿਹੜਾ ਫਾ ਲਿਆ ਸੀ ਫਤਿਹ ਸ਼ਾਹ ਨੇ, ਅਤੇ ਫਿਰ ਮਾਰ ਪਈ ਅਤੇ ਫਿਰ ਮਾਰ ਖਾ ਕੇ ਵਾਪਸ ਗਿਆ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਗੇ ਜਿਹੜੀ ਜੰਗ ਸਾਰੀ ਲਿਖਣਗੇ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰ ਬਖਸ਼ ਲੈਣਾ ਜੀ, ਫੁੱਲਾਂ ਚੁੱਕਾਂ ਦੀ ਖਿਮਾਂ ਵਿਚਾਰਾਂ ਦੀ ਸਮਾਪਤ।
ਤਹਾਂ ਕੇ ਸਿੰਘ ਘਨੇ ਚੁਨ ਮਾਰੇ, ਰੋਜ਼ ਰੀਸ਼ ਬਹੁ ਭਾਂਤ ਬਿਦਾਰੇ, ਫਤਿਹ ਸਾਹ ਕੋਪਾ ਤਬ ਰਾਜਾ, ਲੋਹ ਪਰਾ ਹਮ ਸੋ ਬਿਨ ਕਾਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।